ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਧਾਨਾ ਤੁਮਰੀ ਮਹਿਮਾ ਵਰਨ ਤਾਕੋਂ ਤੂੰ ਠਾਕੁਰ ਊਚ ਭਗਵਾਨਾ ਬੁੱਧ ਪ੍ਰਭ ਤੁਸ਼ਟ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਬਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੁਗੋ ਜੁਗ ਅਟਲ ਸ਼ਬਰ ਸ਼ਤਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸ੍ਰਿਸ਼ਟ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪਰਤੇ ਹਨ ਗੁਰੂ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਦਾ ਦੁਆਰਾ ਸਤਿਗੁਰਾਂ ਦੀ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ ਮਾਲਕ ਨੇ ਬਖਸ਼ਿਸ਼ ਕੀਤੀ ਅਸੀਂ ਆਪਣੇ ਮਨੁੱਖਾ ਜਨਮ ਨੂੰ ਸਤਿਗੁਰਾਂ ਦੀ ਹਜ਼ੂਰੀ 'ਚ ਬੈਠ ਕਰਕੇ ਸਿੱਖਲ ਕਰ ਰਹੇ ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਹਰ ਰੋਜ਼ ਸਾਡੇ 'ਤੇ ਬਖਸ਼ਾਂ ਕਰਦੇ ਹੋਏ ਸਾਡੇ 'ਤੇ ਰਹਿਮਤਾਂ ਕਰਦੇ ਹੋਏ ਸਾਨੂੰ ਪਾਵਨ ਉਪਦੇਸ਼ ਬਖਸ਼ਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਸ ਪ੍ਰਕਾਰ ਅੱਜ ਵੀ ਰਹਿਮਤਾਂ ਕਰ ਰਹੇ ਨੇ ਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਜਿਸ ਪ੍ਰਕਾਰ ਗੁਰੂ ਸਾਹਿਬ ਜੀ ਲੜੀਵਾਰ ਗੁਰਬਾਣੀ ਦੇ ਵਿੱਚ ਰੋਜ਼ ਉਪਦੇਸ਼ ਦਿੰਦੇ ਨੇ ਸੋ ਆਪਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਸਰਵਣ ਕਰੀਏ
ਸਤਨਾਮ ਸ੍ਰੀ ਵਾਹਿਗੁਰੂ ਜੀ ਸਾਰਗ ਮਹੱਲਾ ਪੰਜਵਾਂ ਰਮਣ ਕੌ ਰਾਮ ਕੀ ਗੁਣਵਾਦ
ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹੈ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਮਹਾਰਾਜ ਸਰਗ ਰਾਗ ਦੇ ਵਿੱਚ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ ਕਿ ਇਹ ਜੀਵ ਕਹਿੰਦੇ ਉਚਾਰਨਾ ਹੈ ਨਾ ਤੇ ਸਿਰਫ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਉਚਾਰ ਇਸ ਨੂੰ ਰਾਮ ਜਿਹੜਾ ਰਮਿਆ ਹੋਇਆ ਜਿਹੜਾ ਕੈਸਾ ਪਰਮੇਸ਼ਰ ਵਾਹਿਗੁਰੂ ਹੈ ਰਮਿਆ ਕਿਹੋ ਜਿਹਾ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਲ ਥਲ ਮਹੀਅਲ ਪੂਰਿਆ ਜਿਹੜਾ ਜਲਾਂ ਅਤੇ ਥਲਾਂ ਦੇ ਵਿੱਚ ਧਰਤੀ ਅਤੇ ਆਕਾਸ਼ ਦੇ ਵਿੱਚ ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਗੁਰਮੁਖ ਪਿਆਰੇ ਵਿਆਪਕ ਹੋ ਰਿਹਾ ਹੈ ਜਿਹੜਾ ਸਵਾਮੀ ਸਿਰਜਣਹਾਰ ਗੁਰਮੁਖੋ ਸਿਰਜਣਾ ਕਰਨ ਵਾਲਾ ਕਾਹਦੀ ਸ੍ਰਿਸ਼ਟੀ ਦੀ ਜਿਹੜਾ ਐਸਾ ਜਿਹੜਾ ਰਮਿਆ ਹੋਇਆ ਪਰਮੇਸ਼ਰ ਹੈ ਗੁਰੂ ਸਾਹਿਬ ਜੀ ਕਹਿੰਦੇ ਉਸ ਮਾਲਕ ਨੂੰ ਉਚਾਰਨਾ ਕਰ ਉਸ ਪਰਮੇਸ਼ਰ ਦੇ ਨਾਮ ਨੂੰ ਉਚਾਰ ਤੇ ਉਹਦੇ ਗੁਣਾਂ ਨੂੰ ਕਥਨ ਕਰ ਬਾਅਦ ਕਹਿੰਦੇ ਕਥਨ ਤੇ ਉਸ ਮਾਲਕ ਦੇ ਨਾਮ ਨੂੰ ਉਚਾਰ ਤੇ ਉਹਦੇ ਗੁਣਾਂ ਨੂੰ ਕਥਨ ਕਰ। ਉਹਦੇ ਬੇਅੰਤ ਗੁਣ ਹਨ ਪਰਮੇਸ਼ਰ ਵਾਹਿਗੁਰੂ ਦੇ, ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣ ਕਥਨ ਕਰ। ਮਾਲਕ ਅੱਗੇ ਬੇਨਤੀਆਂ ਕਰਕੇ ਸੱਚੇ ਪਾਤਸ਼ਾਹ ਤੇਰੇ ਤੇ ਗੁਣ ਇੱਕ ਨੇ ਤੇ ਸੱਚੇ ਪਾਤਸ਼ਾਹ ਸਾਡੀ ਜੀਭ ਇੱਕ, ਇਸ ਕਰਕੇ ਕਿੱਥੋਂ ਤੱਕ ਮਾਲਕ ਵਾਹਿਗੁਰੂ ਆਪ ਜੀ ਦੇ ਗੁਣ ਕਥਨ ਕਰੀਏ। ਸੱਚੇ ਪਾਤਸ਼ਾਹ ਇੱਥੇ ਤੇ ਜਿਹੜੇ ਸ਼ੇਸ਼ਨਾਗ ਵਰਗੇ ਹਨ ਜਿਨ੍ਹਾਂ ਨੂੰ ਆਪ ਜੀ ਨੇ ਹਜ਼ਾਰ ਮੂੰਹ ਦਿੱਤਾ ਹੈ, ਮਾਲਕ 2000 ਉਸਦੀ ਰਸਨਾ ਹੈ। ਸੱਚੇ ਪਾਤਸ਼ਾਹ ਹਰ ਰੋਜ਼ ਆਪ ਜੀ ਦੇ ਨਵੇਂ ਤੋਂ ਨਵੇਂ ਨਾਮ ਨੂੰ ਉਚਾਰਦਾ। ਮਾਲਕ ਉਸ ਨੇ ਅੰਤ ਨਹੀਂ ਪਾਇਆ ਤੇ ਸੱਚੇ ਪਾਤਸ਼ਾਹ ਸਾਡੀ ਤੇ ਰਸਨਾ ਇੱਕ ਹੈ। ਜਿਹਵਾ ਇਹ ਕਵਣ ਗੁਣ ਕਹੀਐ, ਬੇਸਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨਹੀਂ ਲਈਐ। ਮਾਲਕ ਤੇਰਾ ਅੰਤ ਨਹੀਂ ਕਿਸੇ ਨੇ ਪਾਇਆ। ਇਸ ਕਰਕੇ ਅਸੀਂ ਤੇ ਆਪ ਜੀ ਅੱਗੇ ਇੱਕ ਬੇਨਤੀ ਕਰਦੇ ਹਾਂ, ਕੋਟ ਪਰਾਧ ਹਮਾਰੇ ਖੰਡ ਹੋ ਅਨਕ ਵਿਧੀ ਸਮਝਾ ਹੋ, ਹਮ ਅਗਿਆਨ ਅਲਬਨ ਅਲਬ ਮਤ ਹੋਰੀ ਤੁਮ ਆਪਨ ਫਿਰ ਦਰਖਾ। ਸਾਡੇ ਅਪਰਾਧਕ ਜਿਹੜੇ ਆ ਨਾ ਮਾਲਕ, ਉਹ ਦੂਰ ਕਰ ਦਿਓ, ਖੰਡ ਦੇਵੋ, ਨਾਸ ਕਰ ਦੇਵੋ ਸਾਡੇ ਅਪਰਾਧਾਂ ਨੂੰ। ਪਤਾ ਨਹੀਂ ਅਸੀਂ ਕਿੰਨੇ ਕੀ ਕਮਾਉਂਦੇ ਹਾਂ, ਕਿਨ ਕਿਨ ਮਾਤਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਪਾਪ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਬੇਨਤੀਆਂ ਕਰ। ਉਸ ਮਾਲਕ ਅੱਗੇ ਜਦੋਂ ਐਵੇਂ ਬੇਨਤੀਆਂ ਕਰੇਗਾ, ਇਸ ਤਰ੍ਹਾਂ ਗੁਣ ਗਾਵੇਂਗਾ ਨਾ ਉਹਦੇ, ਇਹ ਸੱਚੇ ਪਾਤਸ਼ਾਹ ਸਾਨੂੰ ਰੱਖ ਲੈ, ਸਾਨੂੰ ਬਚਾ ਲੈ, ਉਹਦੇ ਗੁਣਾਂ ਨੂੰ ਗਾਈ ਜਾ। ਰਮਨ ਕਉ ਰਾਮ ਕੇ ਗੁਣਵਾਦ, ਕਹਿੰਦੇ ਇਸ ਤਰ੍ਹਾਂ ਜਿਹੜਾ ਰਮਨ ਸੁੰਦਰ ਹੈ ਉਚਾਰਨਾ ਕਰ, ਉਸ ਨੂੰ ਉਸਦੇ ਗੁਣਾਂ ਨੂੰ ਬਾਅਦ ਜਿਹੜੇ ਕਥਨ ਕਰ ਉਸ ਮਾਲਕ ਵਾਹਿਗੁਰੂ ਦੇ ਜਿਹੜੇ ਸ੍ਰਿਸ਼ਟ ਗੁਣ ਹਨ।
ਸਾਧ ਸੰਗ ਚਾਹੀਏ ਪਰਮੇਸ਼ਰ ਅੰਮ੍ਰਿਤ ਜਾ ਕੇ ਸਵਾਦ।
ਗੁਰਮੁਖ ਪਿਆਰਿਓ, ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਰ ਨੂੰ ਧਿਆਉਣਾ ਹੈ ਨਾ, ਤੇ ਫਿਰ ਧਿਆਉਣਾ ਕਰ, ਸਾਧ ਸੰਗਤ ਦੇ ਵਿੱਚ ਬੈਠ ਕਰ। ਸਾਨੂੰ ਸਤਿਗੁਰਾਂ ਨੇ ਸਤ ਸੰਗਤ ਬਖਸ਼ੀ ਹੈ, ਇਹ ਸਾਡੇ ਸ੍ਰੇਸ਼ਟ ਭਾਗ ਨੇ, ਬੜੇ ਚੰਗੇ ਕਰਮ ਨੇ, ਜਿਸ ਕਰਕੇ ਸਾਨੂੰ ਇਸ ਭਾਗ ਪ੍ਰਾਪਤ ਹੋਇਆ ਜਿਹੜਾ ਅਸੀਂ ਮਾਲਕ ਦੇ ਨਾਮ ਨੂੰ ਉਚਾਰ ਰਹੇ ਹਾਂ ਬੈਠ ਕਰਕੇ। ਸਤਿਗੁਰੂ ਸਾਹਿਬ ਜੀ ਕਹਿੰਦੇ ਸਾਧ ਸੰਗ ਧਿਆਈਐ ਪਰਮੇਸ਼ਰ। ਗੁਰਮੁਖੋ, ਜਿਹੜਾ ਪਰਮ ਈਸ਼ਵਰ ਮਾਲਕ ਵਾਹਿਗੁਰੂ ਹੈ ਨਾ, ਕਹਿੰਦੇ ਉਸ ਨੂੰ ਸਾਧ ਸੰਗਤ ਦੇ ਵਿੱਚ ਬੈਠ ਕਰਕੇ ਧਿਆ, ਅੰਮ੍ਰਿਤ ਜਾ ਕੇ ਸਵਾਦ। ਗੁਰਸਿੱਖਾ, ਜਦੋਂ ਤੂੰ ਸਾਧ ਸੰਗਤ ਵਿੱਚ ਬੈਠ ਕਰਕੇ ਧਿਆਵੇਂਗਾ, ਫਿਰ ਤੈਨੂੰ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ, ਅੰਮ੍ਰਿਤ ਦੀ ਨਿਆਈ, ਕਹਿੰਦੇ ਉਸ ਨਾਮ ਦਾ ਸਵਾਦ ਆਵੇਗਾ। ਇਹ ਜਿਹੜੇ ਤੂੰ ਸੰਸਾਰਕ ਰਸ ਲਈ ਬੈਠਾ ਹੈ ਨਾ, ਇਹ ਰਸ ਤੂੰ ਫਿਰ ਭੁੱਲ ਜਾਵੇਂਗਾ, ਉਹ ਪਰਮੇਸ਼ਰ ਦੇ ਨਾਮ ਦਾ ਰਸ ਆਵੇਗਾ, ਐਸੀ ਬਖਸ਼ਿਸ਼ ਹੋ ਜਾਵੇਗੀ। ਐਸਾ ਰਸ ਹੈ ਜਿੱਥੇ ਦੂਸਰੇ ਸਾਰੇ ਹੀ ਰਸ ਗੁਰਮੁਖ ਪਿਆਰਿਓ ਫਿੱਕੇ ਪੈ ਜਾਂਦੇ ਨੇ, ਪ੍ਰੀਤਾ ਸੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਸੁੱਧ। ਐਸਾ ਮਾਲਕ ਦਾ ਨਾਮ ਹੈ ਗੁਰਮੁਖ ਪਿਆਰਿਓ, ਸਾਰੀਆਂ ਵਸਤੂਆਂ ਮਿੱਠੀਆਂ ਤਾਂ ਹਨ ਰੱਬ ਨਾ ਪੂਜਣ ਸੁੱਧ, ਪਰ ਪਰਮੇਸ਼ਰ ਦੇ ਨਾਮ ਦੇ ਬਰਾਬਰ ਨਹੀਂ। ਜਿੰਨੀ ਮਾਲਕ ਦੇ ਨਾਮ ਦੇ ਵਿੱਚ ਮਿਠਾਸ ਹੈ, ਜਿਹਨਾਂ ਆਨੰਦ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਆਨੰਦ, ਇਹ ਰਸ ਤੈਨੂੰ ਪ੍ਰਾਪਤ ਹੋਵੇਗਾ ਕਿੱਥੋਂ? ਸਾਧ ਸੰਗ ਧਿਆਈਐ ਪਰਮੇਸ਼ਰ। ਸਾਧ ਸੰਗਤ ਵਿੱਚ ਬੈਠ ਕਰਕੇ ਜਦੋਂ ਪਰਮ ਈਸ਼ਰ ਮਾਲਕ ਨੂੰ ਧਿਆਵੇਂਗਾ, ਅੰਮ੍ਰਿਤ ਜਾ ਕੇ ਸਵਾਦ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਉਸ ਵੇਲੇ ਅੰਮ੍ਰਿਤ ਦੀ ਨਿਆਈ ਜਿਹੜਾ ਸਵਾਦ ਪਰਮੇਸ਼ਰ ਦੇ ਨਾਮ ਦਾ ਹੈ ਨਾ, ਐਸਾ ਪ੍ਰਾਪਤ ਕਰ ਲਵੇਗਾ।
ਰਹਾਉ ਸਿਮਰਤ ਏਕ ਅਚੁੱਤ ਅਵਨਾਸੀ ਬਿਨਸੇ ਮਾਇਆ ਮਾਦ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਗੁਰਮੁਖੋ ਬਖਸ਼ਾ ਕਰਦੇ ਨੇ, ਮਾਲਕ ਸਮਝਾਉਂਦੇ ਹੈ ਵਿਸ਼ਰਾਮ ਦੇ ਕਰਕੇ। ਇਹ ਗੁਰਸਿੱਖਾ, ਸਿਮਰਤ ਏਕ ਅਚੁੱਤ ਅਵਨਾਸੀ, ਕਹਿੰਦੇ ਜੇ ਸਿਮਰਨਾ ਹੈ, ਕਹਿੰਦੇ ਇੱਕ ਨੂੰ ਸਿਮਰ। ਜਿਹੜਾ ਪਰਮੇਸ਼ਰ ਵਾਹਿਗੁਰੂ ਅਗਿੜ ਹੈ, ਇਸੇ ਪ੍ਰਕਾਰ ਜਿਹੜਾ ਮਾਲਕ ਨਾਸ ਤੋਂ ਰਹਿਤ ਹੈ, ਉਸ ਪਰਮੇਸ਼ਰ ਵਾਹਿਗੁਰੂ ਨੂੰ ਇੱਕ ਨੂੰ ਆਰਾਧ, ਹੋਰਨਾਂ ਨੂੰ ਛੱਡ ਦੇ, ਇੱਕ ਦੀ ਆਰਾਧਨਾ ਕਰ ਲੈ। ਜਦੋਂ ਮਾਲਕ ਇੱਕ ਦੀ ਆਰਾਧਨਾ ਕਰੀਦੀ ਹੈ, ਫਿਰ ਕੀ ਪ੍ਰਾਪਤ ਹੁੰਦਾ? ਸਤਿਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ, ਕਿੰਸੇ ਕਹਿੰਦੇ ਬਿਨਸੇ ਮਾਇਆ ਮਾਦ, ਕਹਿੰਦੇ ਜਿਹੜੀ ਮਾਇਆ ਹੈ ਨਾ, ਮਾਇਆ ਦੇ ਵਿੱਚ ਤੂੰ ਮਸਤ ਹੋਇਆ ਬੈਠਾ, ਜਿਸ ਮਾਇਆ ਦਾ ਤੈਨੂੰ ਨਸ਼ਾ ਚੜਿਆ ਹੋਇਆ ਹੈ, ਜਿਸ ਮਾਇਆ ਦਾ ਤੈਨੂੰ ਹੰਕਾਰ ਹੈ, ਕਹਿੰਦੇ ਨਾਸ ਹੋ ਜਾਵੇ। ਕਿਉਂਕਿ ਗੁਰਮੁਖੋ ਅਸੀਂ ਮਾਇਆ ਦੇ ਵਿੱਚ ਹੀ ਲੱਗੇ ਹੋਏ ਹਾਂ, ਸਾਰਾ ਸੰਸਾਰ ਮਾਇਆ ਦੇ ਵਿੱਚ ਗਲਤਾਨ ਹੋਇਆ ਬੈਠਾ। ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਇੱਕ ਦੀ ਆਰਾਧਨਾ ਕਰ ਲਈ, ਗੁਰਮੁਖ ਪਿਆਰਿਓ ਜਿਨ੍ਹਾਂ ਆਰਾਧਨਾ ਕਰ ਲਈ, ਉਹ ਮਾਇਆ ਦੇ ਵਿੱਚ ਜਿਹੜੇ ਭਾਵ ਜਿਸ ਤਰੀਕੇ ਦੇ ਨਾਲ ਜੀਵ ਲੱਗਦਾ ਹੈ, ਕਹਿੰਦੇ ਪਰ ਉਹ ਮਾਇਆ ਦੀ ਮਸਤੀ ਉਹਨਾਂ ਤੋਂ ਲੱਥ ਜਾਂਦੀ ਹੈ ਜਿਹੜੀ ਇੱਕ ਦੀ ਆਰਾਧਨਾ ਕਰਦੇ। ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਭਾਈ ਇੱਕ ਗੁਰਮੁਖ ਆਨੰਦ ਸਿੰਘ ਹੋਇਆ, ਸ਼ਾਦੀ ਨਹੀਂ ਕਰਾਉਂਦਾ, ਮਾਤਾ ਪਿਤਾ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਲੈ ਕਰਕੇ, ਜਦੋਂ ਸਤਿਗੁਰਾਂ ਦੇ ਪਾਸ ਲੈ ਕਰਕੇ ਆਏ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਾਲਕ ਇਹਦਾ ਵਿਆਹ ਕਰਨਾ, ਵਿਆਹ ਨਹੀਂ ਕਰਾਉਂਦਾ। ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖਾ ਤੂੰ ਸ਼ਾਦੀ ਕਰਾਉਂਦਾ ਕਿਉਂ ਨਹੀਂ? ਸੱਚੇ ਪਾਤਸ਼ਾਹ ਮੈਂ ਉਲਝਣਾ ਨਹੀਂ ਚਾਹੁੰਦਾ ਪਰਿਵਾਰ ਦੇ ਧੰਦਿਆਂ ਦੇ ਵਿੱਚ, ਤੇ ਮੈਂ ਇਸ ਤਰ੍ਹਾਂ ਰਹਿਣਾ ਚਾਹੁੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਮੁਖ ਪਿਆਰਿਓ ਉਪਦੇਸ਼ ਦੇਣ ਲੱਗੇ, ਮਾਲਕ ਕਹਿੰਦੇ ਜੇ ਬਿਰਖਤ ਰਹਿਣਾ ਨਾ, ਜੇ ਤੂੰ ਵਿਆਹ ਨਹੀਂ ਕਰਾਉਣਾ ਤੇ ਫਿਰ ਇਸ ਤਰ੍ਹਾਂ ਦਾ ਹੋਣ। ਗੁਰੂ ਸਾਹਿਬ ਜੀ ਨੇ ਉਸ ਵੇਲੇ ਉਹਨੂੰ ਇੱਕ ਦ੍ਰਿਸ਼ਟਾਂਤ, ਗੁਰੂ ਸਾਹਿਬ ਕਹਿਣ ਲੱਗੇ ਇੱਕ ਸਾਧੂ ਮਹਾਤਮਾ ਬੈਠੇ, ਉਹਨਾਂ ਦੇ ਲਾਗੋਂ ਦੀ ਚੋਰ ਲੰਘੇ ਚੋਰ। ਜਦੋਂ ਲਾਗੋਂ ਦੀ ਚੋਰ ਲੰਘੇ ਤੇ ਗੁਰਮੁਖ ਉਹਨਾਂ ਨੇ ਸਾਧੂਆਂ ਨੂੰ ਬੈਠਿਆਂ ਵੇਖਿਆ, ਸੰਤ ਜੀ ਨੂੰ ਬੈਠਿਆਂ ਵੇਖਿਆ, ਤੇ ਨਾਲੇ ਬੇਨਤੀ ਕਰ ਦਿੱਤੀ ਕਿ ਜੇ ਅੱਜ ਸਾਨੂੰ ਕਿਤੇ ਬਹੁਤਾ ਧਨ ਪ੍ਰਾਪਤ ਹੋ ਜਾਵੇ ਤੇ ਨਾ ਸਾਧੂ ਮਹਾਤਮਾ ਨੂੰ ਭੇਟਾ ਕਰਾਂਗੇ। ਤੋ ਉਸ ਵੇਲੇ ਕਹਿੰਦੇ ਉਹਨਾਂ ਨੇ ਜਿਸ ਸਮੇਂ ਚੋਰੀ ਕੀਤੀ ਉਹਨਾਂ ਨੂੰ ਧਨ ਪ੍ਰਾਪਤ ਬਹੁਤਾ ਹੋਇਆ, ਵਾਪਸ ਮੁੜੇ ਲੰਘਣ ਲੱਗੇ, ਕਹਿਣ ਲੱਗੇ ਪਹਿਲਾਂ ਸਾਧੂ ਦੀ ਭੇਟਾ ਦੇ ਦਈਏ। ਉਸ ਸਮੇਂ ਧਨ ਜਿਹੜਾ ਸੀ ਨਾ, ਕਹਿੰਦੇ ਜਿੰਨਾ ਉਹਨਾਂ ਨੇ ਸੋਚਿਆ ਉਹਨਾਂ ਅੱਗੇ ਰੱਖ ਦਿੱਤਾ ਤੇ ਉੱਤੇ ਕੱਪੜਾ ਪਾ ਦਿੱਤਾ, ਗਹਿਣੇ ਆਦਿਕ ਅੱਗੇ ਪਏ ਨੇ। ਪਰ ਉਹ ਮਹਾਤਮਾ ਕਹਿੰਦੇ ਪਰਮੇਸ਼ਰ ਦੇ ਵਿੱਚ ਬਿਰਤੀ ਲਗਾ ਕਰਕੇ ਬੈਠੇ। ਉਹਨਾਂ ਨੇ ਮਹਾਤਮਾ ਦਾ ਪਿੱਛੋਂ ਸੇਵਕ ਕੁਟੀਆ ਦੇ ਵਿੱਚੋਂ ਇੱਕ ਦੇਖ ਰਿਹਾ ਸੀ। ਜਦੋਂ ਇਹ ਧਨ ਰੱਖ ਕਰਕੇ ਚਲੇ ਗਏ ਤੇ ਉਸ ਵੇਲੇ ਸੇਵਕ ਆਇਆ, ਸੋਚਿਆ ਉਸਨੇ, ਕਹਿਣ ਲੱਗਾ ਧਨ ਚੁੱਕ ਲਈਏ। ਉਸ ਸਮੇਂ ਆਇਆ ਉਸਨੇ ਅੱਗੋਂ ਆਣ ਕਰਕੇ ਧਨ ਚੁੱਕਿਆ, ਧਨ ਚੁੱਕ ਕਰਕੇ ਉਹ ਆਪਣੇ ਘਰ ਦੇ ਵਿੱਚ ਚਲੇ ਗਿਆ। ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਜੇ ਤੂੰ ਬਿਰਖਤ ਰਹਿਣਾ ਤੇ ਇਹੋ ਜਿਹਾ ਬਣੇ, ਲੱਖਾਂ ਧਨ ਤੇਰੇ ਕੋਈ ਅੱਗੇ ਅਰਪਣ ਕਰ ਜਾਵੇ ਤੈਨੂੰ ਦੁੱਖ ਖੁਸ਼ੀ ਨਾ ਹੋਵੇ ਖੁਸ਼ੀ, ਤੇ ਇਸੇ ਪ੍ਰਕਾਰ ਲੱਖਾਂ ਹੀ ਤੇਰੇ ਪਾਸੋਂ ਕੋਈ ਚੁੱਕ ਕਰਕੇ ਲੈ ਜਾਵੇ ਨਾ ਤੈਨੂੰ ਗਮੀ ਨਾ ਹੋਵੇ। ਕਹਿੰਦੇ ਜੇ ਵਿਆਹ ਨਹੀਂ ਕਰਾਉਣਾ ਤੇ ਫਿਰ ਇਹੋ ਜਿਹਾ ਬਣ ਜਾਵੇ। ਜਿਸ ਤਰੀਕੇ ਦੇ ਨਾਲ ਗੁਰਮੁਖ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦੋ ਸਿੱਖ ਹੋਏ ਆ, ਭਾਈ ਰੰਕਾ ਤੇ ਭਾਈ ਬੰਕਾ, ਦੋਵੇਂ ਜਾਣੇ ਪਰਮੇਸ਼ਰ ਦੇ ਪਿਆਰੇ, ਸਤਿਗੁਰਾਂ ਦੇ ਪਿਆਰੇ। ਬਿਰਤੀ ਕਿਹੋ ਜਿਹੀ ਉਹਨਾਂ ਦੋਹਾਂ ਦੀ? ਬਿਰਤੀ ਉਹਨਾਂ ਦੀ ਇਹੋ ਜਿਹੀ ਆ, ਹਰ ਵੇਲੇ ਪਰਮੇਸ਼ਰ ਦੇ ਨਾਮ ਨੂੰ ਉਚਾਰਦੇ ਆ, ਸਤਿਗੁਰਾਂ ਦੇ ਦਰਸ਼ਨਾਂ ਨੂੰ ਜਾ ਰਹੇ ਨੇ, ਤੁਰੇ ਜਾ ਰਹੇ ਨੇ, ਪਰ ਇਸ ਤਰ੍ਹਾਂ ਤੁਰ ਰਹੇ ਨੇ ਜਿਸ ਤਰ੍ਹਾਂ ਕੋਈ ਪਗਡੰਡੀ ਦੇ ਉੱਤੇ ਤੁਰਦਾ। ਕਿਉਂ? ਵਿਚਾਰ ਕੀਤੀ ਕਿ ਜੇ ਇਕੱਠੇ ਤੁਰੇ ਨੇ, ਇਕੱਠੇ ਜੇ ਇਕੱਠੇ ਤੁਰੇ ਤੇ ਅਸੀਂ ਦੋਵੇਂ ਜਾਣੇ ਗੱਲਾਂ ਕਰਾਂਗੇ। ਇਸ ਕਰਕੇ ਲਾਹਾ ਇਹੀ ਹੈ ਜਿੰਨਾ ਸਮਾਂ ਪਰਮੇਸ਼ਰ ਦੇ ਭਜਨ ਦੇ ਵਿੱਚ ਲੰਘ ਜਾਵੇ, ਮਾਲਕ ਦੇ ਨਾਮ ਦੇ ਵਿੱਚ ਲੰਘ ਜਾਵੇ। ਭਾਈ ਬੰਕਾ ਅੱਗੇ ਤੁਰਿਆ ਜਾ ਰਿਹਾ ਤੇ ਭਾਈ ਰੰਕਾ ਪਿੱਛੇ ਤੁਰਿਆ ਆ ਰਿਹਾ, ਦੋਵਾਂ ਦੀ ਵਿੱਥ ਹੈ। ਤੁਰਿਆਂ ਤੁਰਿਆਂ ਭਾਈ ਬੰਕੇ ਨੇ ਕੀ ਦੇਖਿਆ? ਭਾਈ ਬੰਕੇ ਨੇ ਦੇਖਿਆ ਕਿ ਇੱਕ ਕਿਸੇ ਦੀ ਮੋਹਰ ਪਈ ਹੈ ਡਿੱਗੀ ਥੱਲੇ ਸੋਨੇ। ਜਦੋਂ ਵੇਖੀ ਤਾਂ ਉਸ ਵੇਲੇ ਤੁਰੇ ਤੁਰੇ ਜਾਂਦੇ ਨੇ ਉਸ ਮੋਹਰ ਦੇ ਉੱਤੇ ਆਪਣੇ ਪੈਰ ਦੇ ਨਾਲ ਮਿੱਟੀ ਪਾ ਦਿੱਤੀ, ਮਿੱਟੀ ਪਾਈ ਤੇ ਥੋੜ੍ਹਾ ਜਿਹਾ ਅੱਗੇ ਹੋ ਕਰਕੇ ਤੁਰ ਪਿਆ। ਪਿੱਛੇ ਰੰਕਾ ਤੁਰਿਆ ਆਉਂਦਾ ਸੀ, ਉਹ ਦੇਖ ਰਿਹਾ ਸੀ कि मेरे भरा ने मिट्टी पाई है। उसने आन करके मोर दे उत्ते जदों वेख्या कि मिट्टी पाई है, उतों माड़िया पैर पा करके ला करके पासे कीता मिट्टी नूं, ते गुरमुख उस वेले मोर दे उत्ते मिट्टी पई हुई बैठी बैठ करके रोन लग पिया। बंके ने पिछे आवाज रोंदे दी सुनी, वापस आया, कहन लगा तू रो क्यों रहा, कहन लगा तू मोर दे उत्ते मिट्टी पाई। कहन लगा मैं ते तां पाई मिट्टी मोर दे उत्ते कि मेरा भरा छोटा मेरे पिछे रंका तुरिया आउंदा है, ते किते इहदा किते चित जिहड़ा इस मोर दे विच ना पलचा जावे, इस मोर दे विच ना लग जावे। वो कहिंदा मैं इसे गल्लों ही रो रहा है कि तेनू अजे भी मोर ते मिट्टी दे विच अजे भी फर्क दिसदा सोने ते मिट्टी दे विच। कहिंदे मैनू ते मिट्टी लगदी पई है, मेरे वास्ते ते मोर मिट्टी है, पर मैं इस गल ते रोना कि तेरी बिरती अजे भी इन थां ते टिकी है कि तू सोने ते मिट्टी दे विच फर्क कर रहा। इहो जे गुरमुखो गुरसिख हुंदे आ, इहो जे हुंदे आ जिन्हां ने माया दी मस्ती जिहड़ी है ना उह ला ही दित्ती है। जिस तरह सतगुरु पातशाह महाराज गुरबाणी दे विच उपदेश दिंदे आ, जो नर दुख मैं दुख नहीं माना, दुख सनेहर भै नहीं जाकै, कंचन माटी माने, उस सोने नूं भी मिट्टी मानते हैं। जिन्होंने माया की मस्ती ला दी, जिन्होंने माया की मस्ती है ही नहीं। सतगुरु गोबिंद सिंह पातशाह महाराज जी ने गुरसिख नूं इस तरह उपदेश दिता कि भाई जे तू इस तरह रहना है तो फिर इहो जिहा रवी इहो जिहा। सतगुरु पातशाह महाराज जी ने इस तरह उपदेश दे करके उस नूं निहाल किया। तो गुरमुखो इस तरह माया की मस्ती लाउणी चाहीदी है, पर लथदी किवें आ? जदों परमेश्वर वाहिगुरु के नाम नूं जपदे, मालक की बंदगी करदे आ, सतगुरां दे दर्शन करदे, क्योंकि सारा जगत माया दे विच गलतान होया पिया, क्योंकि माया किहो जी है? गुरु पातशाह महाराज जी गुरबाणी दे विच उपदेश दिंदे, माया ममता मोहनी जिन विन दंतां जग खाया, मनमुख खादे गुरमुख उभरे जिनी सच नाम चित लाया। माया ममता मोहनी गुरमुख मोहन वाली है, इहो जी इहदी ममता जीव नूं मोह लैंदी है। जिन विन दंतां जग खाया, जिहदे दंद नहीं पर जगत नूं खाई तुरी जा रही है, सारे जगत नूं खाई जा रही है। सतगुरु पातशाह महाराज जी कहिंदे खादे किहड़े गए? मनमुख खादे, जिहड़े मनमुख हन, जिन्हां ने मनाईयां कीतियां, वह इस माया दे विच गलतान हो गए। ते गुरमुख उभरे, जिहड़े गुरमुख हन ना वह बच गए। क्यों बचे? जिनी सच नाम चित लाया, क्योंकि उन्होंने सच्चे नाम दे नाल अपना चित लगा लिया, परमेश्वर दे नाम दे नाल बिरती लगा रही, वह इस माया तो बच गए। भगत कबीर जी होए है जिस तरह उपदेश ने, कबीर आई मुझ पै अनक करे कर भेख, हम राखे गुर अपने उन कीनो आदेश। भगत कबीर जी कहिंदे साडे ते अनेकां भेख धारण करके माया आई, पर सानू साडे गुरु ने बचा लिया। हर रोज इस्त्री दा रूप धार करके भगत कबीर जी दे पास माया ने आउणा, माया ने आण करके भगत कबीर जी दे ताईं कहना कि मैनू भगत जी ग्रहण करो। भगत जी ने हर रोज ही मोड़ दिया करना, माता लोई जी गुरमुख प्यारियो इस इस्त्री नूं आउंदिआं देखदे सी। इक दिन पुछिआ भगत कबीर जी नूं कि इस्त्री कौण है जिहड़ी हर रोज ही आप जी दे पास आउंदी है? भगत कबीर जी कहिण लगे माया है। माता जी कहिण लगे फिर तुसीं इहनूं ग्रहण क्यों नहीं करदे? कुछ साडे सुख दे सहत जिंदगी बतीत हो जावेगी। भगत कबीर जी कहिण लगे इह जदों आउंदी है सुख बहुत दिंदी है, पर जदों जांदी है कहिंदे इहो जी चपेड़ मार दिंदी है कि जीव नूं पागल कर दिंदी। माता जी कहिण लगे जे तुसीं नहीं ग्रहण करनी तो मेरे भरावां नूं दे दो। भगत जी कहिण लगे कल आवेगी तो फिर कह देवांगे। अगले दिन हुक्म कर दिता कि तू लोही दे भरावां दे पास चले जा। कहिंदे खड्डियां पुटदे सन, जलाहे सन, उस वेले खड्डियां पुटदिआं पुटदिआं थल्लिओं माया निकली, तनाड़ बन गए, अमीर हो गए। हुण अमीर जिस समय होए तां फिर राजे दे वजीर बन गए। हुण वजीर बने ने, ਕਿਸੇ ਹੋਰ ਰਾਜੇ ਦਾ ਵਜ਼ੀਰ ਆਇਆ, ਉਸਨੇ ਉਸ ਰਾਜੇ ਦੀ ਲੜਕੀ ਦਾ ਰਿਸ਼ਤਾ ਕਰਨਾ ਸੀ, ਰਿਸ਼ਤਾ ਲੈ ਕਰਕੇ ਇਸ ਰਾਜੇ ਦੇ ਪਾਸ ਆਉਣਾ ਸੀ, ਇਸ ਨੂੰ ਰਿਸ਼ਤਾ ਕਰਨਾ ਸੀ ਇਸ ਰਾਜੇ ਦੇ ਲੜਕੇ ਦੇ ਨਾਲ। ਇਸ ਰਾਜੇ ਦੇ ਵਜ਼ੀਰਾਂ ਨੂੰ ਇਹਨਾਂ ਨੂੰ ਆਣ ਕਰਕੇ ਮਿਲਿਆ ਕਿ ਮੈਂ ਰਾਜੇ ਦੀ ਲੜਕੀ ਦਾ ਰਿਸ਼ਤਾ ਲੈ ਕਰਕੇ ਆਇਆ ਤੇ ਤੁਹਾਡੇ ਰਾਜੇ ਦੇ ਲੜਕੇ ਦੇ ਨਾਲ ਕਰਨਾ। ਇਹਨਾਂ ਕਿਹਾ ਕਿ ਰਾਜੇ ਦਾ ਲੜਕਾ ਤੇ ਪਾਗਲ ਹੈ, ਤੂੰ ਸਾਡੇ ਲੜਕੇ ਨੂੰ ਰਿਸ਼ਤਾ ਕਰ ਜਾ। ਉਹ ਬੜਾ ਹੈਰਾਨ ਹੋਇਆ ਗੱਲ ਸੁਣ ਕਰਕੇ। ਉਸਨੇ ਜਾ ਕਰਕੇ ਆਪਣੇ ਭਾਵ ਉਸਨੇ ਜਾ ਕਰਕੇ ਰਾਜੇ ਨੂੰ ਦੱਸਿਆ, ਰਾਜੇ ਨੂੰ ਮਿਲਿਆ ਕਿ ਤੇਰੇ ਤੇ ਵਜ਼ੀਰ ਬਹੁਤ ਜ਼ਿਆਦੇ ਰਾਬ ਨੇ, ਬਹੁਤ ਚੰਗੇ ਨਹੀਂ ਹਨ। ਰਾਜਾ ਪੁੱਛਣ ਲੱਗਾ ਹੋਇਆ ਕਿ ਉਸਨੇ ਸਾਰੀ ਗੱਲ ਦੱਸ ਦਿੱਤੀ ਕਿ ਮੈਂ ਤੇ ਉਸ ਰਾਜੇ ਦੀ ਲੜਕੀ ਦਾ ਰਿਸ਼ਤਾ ਲੈ ਕਰਕੇ ਆਇਆ, ਪਰ ਉਹਨਾਂ ਨੇ ਕਿਹਾ ਕਿ ਰਾਜੇ ਦਾ ਲੜਕਾ ਕਮਲਾ ਹੈ, ਤੂੰ ਸਾਡੇ ਅੱਲਾ ਦਿੱਤੇ ਨੂੰ ਰਿਸ਼ਤਾ ਕਰ ਦੇ। ਸੋ ਰਾਜਾ ਕਹਿਣ ਲੱਗਾ ਤੂੰ ਉਹਨਾਂ ਦੀ ਗੱਲ ਮੰਨ ਤੇ ਇੱਕ ਦਿਨ ਸ਼ਗਨ ਦੀ ਤਰੀਕ ਤੈਅ ਕਰ ਲੈ। ਸ਼ਗਨ ਦੀ ਤਰੀਕ ਤੈਅ ਕੀਤੀ ਗਈ। ਰਾਜੇ ਨੇ ਉਹਨਾਂ ਦੇ ਗੁਰਮੁਖ ਪਿਆਰੇ ਉਹ ਘਰਾਂ ਦੇ ਵਿੱਚ ਸਾਰੇ ਬੰਨੇ ਮਹਿਲਾਂ ਦੇ ਵਿੱਚ ਬਰੂਦ ਵਿਛਵਾ ਦਿੱਤਾ। ਜਿਸ ਸਮੇਂ ਸਾਰੇ ਇਕੱਠੇ ਹੋਏ ਪੁੱਛਿਆ ਗਿਆ, ਕਹਿਣ ਲੱਗੇ ਸਾਰੇ ਆ ਗਏ, ਕਹਿਣ ਲੱਗੇ ਨਹੀਂ ਜੀ ਅਜੇ ਭਗਤ ਕਬੀਰ ਜੀ ਨਹੀਂ ਆਏ, ਇਹਨਾਂ ਦੇ ਇੱਕ ਰਿਸ਼ਤੇਦਾਰ ਅਜੇ ਰਹਿੰਦੇ ਨੇ। ਤੇ ਇੱਧਰ ਭਗਤ ਕਬੀਰ ਜੀ ਨੂੰ ਮਾਤਾ ਲੋਹੀ ਜੀ ਕਹੀ ਜਾਣ ਕੇ ਛੇਤੀ ਕਰੋ, ਪਰ ਭਗਤ ਕਬੀਰ ਜੀ ਦੇਰੀ ਕਰੀ ਜਾ ਰਹੇ ਸਨ। ਰਾਜੇ ਨੇ ਕਿਹਾ ਕਿ ਇੱਕ ਅੱਧੇ ਦੀ ਕੋਈ ਗੱਲ ਨਹੀਂ, ਅੱਗ ਲਗਾ ਦਿਓ। ਇੱਧਰੋਂ ਭਗਤ ਕਬੀਰ ਜੀ ਤੁਰੇ ਆ, ਉੱਧਰੋਂ ਅੱਗ ਲਗਾ ਦਿੱਤੀ, ਸਾਰੇ ਦਾ ਸਾਰਾ ਮਹਿਲ ਉੱਡ ਗਿਆ। ਜਦੋਂ ਸਾਰੇ ਦਾ ਸਾਰਾ ਮਹਿਲ ਉੱਡਿਆ, ਉਸ ਸਮੇਂ ਭਗਤ ਕਬੀਰ ਜੀ ਪਹੁੰਚੇ। ਮਾਤਾ ਲੋਹੀ ਜੀ ਨੇ ਜਦੋਂ ਦੇਖਿਆ ਵਿਰਲਾਪ ਕੀਤਾ। ਉਸ ਵੇਲੇ ਭਗਤ ਕਬੀਰ ਜੀ ਕਹਿਣ ਲੱਗੇ ਕਿ ਤੁਹਾਨੂੰ ਕਿਹਾ ਸੀ ਨਾ ਕਿ ਮਾਇਆ ਜਿਹੜੀ ਹੈ ਇਹ ਕਈ ਵਾਰ ਸੁੱਖ ਦਿੰਦੀ ਹੈ ਤੇ ਜਦੋਂ ਜਾਂਦੀ ਹੈ ਦੁੱਖ ਬਹੁਤ ਜ਼ਿਆਦਾ ਦਿੰਦੀ ਹੈ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ, ਕਬੀਰ ਆਈ ਮੁਝੇ ਪਹਿ ਅਨਕ ਕਰੇ ਕਰ ਭੇਖ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇ। ਕਹਿੰਦੇ ਸਾਨੂੰ ਤੇ ਸਾਡੇ ਗੁਰੂ ਨੇ ਬਚਾ ਲਿਆ, ਬੜੇ ਭੇਸ ਧਾਰਨ ਕਰਕੇ ਕਹਿੰਦੇ ਸਾਡੇ ਤੇ ਵੀ ਆਈ ਹੈ, ਸਾਡੇ ਗੁਰੂ ਨੇ ਬਚਾ ਲਿਆ ਸਾਨੂੰ। ਸੋ ਗੁਰਮੁਖੋ ਐਸੀ ਇਹ ਮਾਇਆ ਹੈ, ਪਰ ਇਸ ਤੋਂ ਬਚੇ ਕਿਹੜੇ? ਮਸਤੀ ਕਿਹਨਾਂ ਦੀ ਲੱਥੀ? ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਜਪਿਆ, ਜਿਨ੍ਹਾਂ ਨੇ ਮਾਲਕ ਦੀ ਬੰਦਗੀ ਕੀਤੀ ਹੈ। ਤਾਂਹੀਓ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰਬਾਣੀ ਦੇ ਵਿੱਚ ਉਪਦੇਸ਼ ਦਿੰਦੇ ਆ, ਮਾਲਕ ਸਮਝਾਉਂਦੇ ਕਿ ਗੁਰਸਿੱਖੋ ਮਾਇਆ ਮੋਹੇ ਸਗਲ ਜਗ ਛਾਇਆ, ਕਾਮਨ ਦੇ ਕੰਮ ਲੁਭਾਇਆ, ਸੁੱਤ ਕੰਚਨ ਸਿਉਂ ਹੇਤ ਵਧਾਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਸਾਰਾ ਜਗਤ ਛਾਇਆ ਪਿਆ, ਸਾਰਾ ਜਗਤ ਕਾਮਨ ਦੇ ਕੰਮ ਲੁਭਾਇਆ। ਗੁਰਮੁਖ ਜੀਵ ਜਿਹੜੇ ਆ ਇੱਕ ਦੂਸਰੇ ਦੇ ਸਰੂਪਾਂ ਨੂੰ ਦੇਖ ਕਰਕੇ ਲੁਭਾਏਮਾਨ ਹੋ ਰਹੇ ਨੇ। ਇਸ ਮਨੁੱਖ ਨੇ ਸੁੱਤ ਕੰਚਨ ਸਿਉਂ ਹੇਤ ਵਧਾਇਆ, ਧੀਆਂ ਪੁੱਤਰਾਂ ਦੇ ਵਿੱਚ ਹੀ ਆਪਣਾ ਪ੍ਰੇਮ ਵਧਾਇਆ ਹੋਇਆ, ਧੀਆਂ ਪੁੱਤਰਾਂ ਦੇ ਵਿੱਚ ਲੱਗਾ ਹੋਇਆ ਹੈ, ਸਭ ਕੁਛ ਆਪਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਵੇਖੋ ਇਸ ਮਨੁੱਖ ਦੀ ਸੋਚ ਕਿਹੋ ਜਿਹੀ ਹੈ, ਇਹ ਜੀਵ ਦੀ ਸੋਚ ਕਿਹੋ ਜਿਹੀ ਹੈ, ਜਿੱਥੇ ਧੀਆਂ ਪੁੱਤਰਾਂ ਨੂੰ, ਜਿੱਥੇ ਆਪਣੇ ਕੰਮ ਧੰਦਿਆਂ ਨੂੰ, ਇਸਤਰੀ ਨੂੰ, ਸਾਰਿਆਂ ਨੂੰ ਸਮਝਦਾ ਹੈ ਕਿ ਮੇਰਾ ਹੈ, ਜਾਇਦਾਦ ਮੇਰੀ ਹੈ, ਸਭ ਕੁਛ ਹੀ ਮੇਰਾ ਹੈ। ਕਹਿੰਦੇ ਪਰ ਜਿਹੜਾ ਦੇਣ ਵਾਲਾ ਹੈ ਨਾ, ਜਿਹੜਾ ਮਾਲਕ ਜਿਸ ਨੇ ਸਭ ਕੁਛ ਹੀ ਦਿੱਤਾ ਹੈ, ਕਹਿੰਦੇ ਇੱਕ ਰਾਮ ਪਰਾਇਆ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਉਸ ਮਾਲਕ ਨੂੰ ਇਸ ਨੇ ਪਰਾਇਆ ਕਰ ਦਿੱਤਾ, ਉਸ ਪਰਮੇਸ਼ਰ ਨੂੰ ਪਰਾਇਆ ਕਰ ਦਿੱਤਾ। ਕਹਿੰਦੇ ਇਹੋ ਜਿਹਾ ਮਨੁੱਖ ਭੁੱਲੜ ਹੋ ਰਿਹਾ ਹੈ, ਇਹੋ ਜਿਹੀ ਇਹਦੀ ਬਿਰਤੀ ਹੋ ਰਹੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਗੁਰਮੁਖ ਪਿਆਰੇ ਉਪਦੇਸ਼ ਦਿੰਦੇ ਨੇ, ਮਾਈ ਮਾਇਆ ਛਲ, ਗੁਰਮੁਖੋ ਇਹ ਛਲ ਦੀ ਨਿਆਈ ਹੈ ਮਾਇਆ। ਤ੍ਰਿਣ ਕੀ ਅਗਨ ਮੇਹ ਕੀ ਛਾਇਆ, ਗੋਬਿੰਦ ਭਜਨ ਬਿਨ ਅੜਕਾ ਜਾ। ਇਹ ਮਾਇਆ ਕਿਹੋ ਜਿਹੀ ਹੈ? ਕਹਿੰਦੇ ਜਿਸ ਤਰ੍ਹਾਂ ਅੱਗ ਲੱਗਦੀ ਹੈ ਨਾ ਜੰਗਲ ਦੇ ਵਿੱਚ, ਕਹਿੰਦੇ ਜੰਗਲ ਦੇ ਵਿੱਚ ਅੱਗ ਲੱਗਦੀ, ਕਹਿੰਦੇ ਇਸ ਤਰ੍ਹਾਂ ਦੀ ਇਹ ਮਾਇਆ ਹੈ। ਇਸੇ ਪ੍ਰਕਾਰ ਮੇਘ ਕੀ ਛਾਇਆ, ਬੱਦਲਾਂ ਦੀ ਛਾਂ ਵਰਗੀ ਹੈ, ਬੱਦਲਾਂ ਦੀ ਛਾਂ ਥੋੜਾ ਚਿਰ ਛਾਂ ਹੁੰਦੀ ਹੈ, ਚਲੇ ਜਾਂਦੀ ਹੈ, ਤੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਗੁਰਮੁਖ ਪਿਆਰਿਓ ਕਿਵੇਂ ਹੈ? ਹੜਕਾ ਜਲ, ਜਿੱਦਾਂ ਹੜ ਆਉਂਦਾ ਨਾ, ਇਸੇ ਪ੍ਰਕਾਰ ਉਹ ਜਲ ਜਿਹੜਾ ਹੁੰਦਾ ਸਭ ਕੁਛ ਰੁੜ ਕੇ ਲੈ ਜਾਂਦਾ ਹੈ, ਤੇ ਇਸੇ ਪ੍ਰਕਾਰ ਹੀ ਗੁਰਮੁਖੋ ਜੇ ਪਰਮੇਸ਼ਰ ਦਾ ਨਾਮ ਨਹੀਂ ਨਾ ਜਪਿਆ, ਮਾਲਕ ਦੀ ਬੰਦਗੀ ਨਹੀਂ ਕੀਤੀ, ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪਿਆ, ਤੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹੜ ਦੇ ਜਲ ਦੀ ਨਿਆਈ ਹੈ ਮਾਇਆ, ਜਿਸ ਤਰ੍ਹਾਂ ਹੜ ਦਾ ਜਲ ਰੁੜ ਕੇ ਲੈ ਜਾਂਦਾ ਇਸੇ ਪ੍ਰਕਾਰ ਇਹ ਜੀਵ, ਇਹ ਫਿਰ ਮਾਇਆ ਤੇਰੇ ਅੰਦਰੋਂ ਜਿਹੜੇ ਸ਼ੁੱਭ ਗੁਣ ਹਨ ਨਾ ਸ਼ੁੱਭ ਗੁਣ, ਉਹ ਸਾਰੇ ਦੇ ਸਾਰੇ ਤੇਰੇ ਸ਼ੁੱਭ ਗੁਣ ਰੁੜ ਕਰਕੇ ਲੈ ਜਾਵੇਗੀ, ਐਸੀ ਇਹ ਮਾਇਆ ਹੈ। ਇਸ ਕਰਕੇ ਗੁਰਸਿੱਖਾ ਇਸ ਮਾਇਆ ਤੋਂ ਜੇ ਬਚਣਾ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਆ, ਕਹਿੰਦੇ ਫਿਰ ਸਿਮਰਤ ਏਕ ਅਚੁੱਤ ਅਵਨਾਸੀ, ਕਹਿੰਦੇ ਜਿਹਦੀ ਮਸਤੀ ਤੋਂ ਬਚਣਾ ਹੈ ਤੇ ਫਿਰ ਇੱਕ ਅਚੁੱਤ ਜਿਹੜਾ ਅਖੇੜ ਪਰਮੇਸ਼ਰ ਵਾਹਿਗੁਰੂ ਅਵਨਾਸੀ ਨਾਸ ਤੋਂ ਰਹਿਤ, ਕਹਿੰਦੇ ਉਸ ਇੱਕ ਨੂੰ ਸਿਮਰ, ਉਹਦੀ ਇੱਕ ਦੀ ਆਰਾਧਨਾ ਕਰ ਲੈ ਜਿਸ ਮਾਇਆ ਤੋਂ ਬਚਣਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬਿਨਸੇ ਮਾਇਆ ਮਾਦ, ਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਸਮਝਾਉਂਦੇ, ਕਹਿੰਦੇ ਫਿਰ ਮਾਇਆ ਦਾ ਜਿਹੜਾ ਮਸਤੀ ਹੈ ਨਾ, ਮਾਇਆ ਦਾ ਜਿਹੜਾ ਨਸ਼ਾ ਹੈ, ਮਾਇਆ ਦਾ ਹੰਕਾਰ ਹੈ, ਕਹਿੰਦੇ ਨਾਸ ਹੋ ਜਾਵੇਗਾ।
ਸਹਿਜ ਆਨੰਦ ਅਨਾਦ ਤੁਨ ਬਾਣੀ ਬਹੁਰ ਨਾ ਪਏ ਵਿਖਾਦ,
ਫਿਰ ਉਹ ਜੀਵ ਕੀ ਪ੍ਰਾਪਤ ਕਰਦਾ? ਗੁਰਮੁਖ ਪਿਆਰਿਓ ਸਹਿਜ ਆਨੰਦ, ਗੁਰਮੁਖ ਉਹਨੂੰ ਸਤੇ ਸਿੱਧ ਆਨੰਦ ਪ੍ਰਾਪਤ ਹੁੰਦਾ ਹੈ। ਫਿਰ ਅਨਦ ਧੁਨ ਬਾਣੀ, ਕਹਿੰਦੇ ਪਰਮੇਸ਼ਰ ਦੀ ਬਾਣੀ ਜਿਹੜੀ ਹੈ ਮਾਲਕ ਦਾ ਜਿਹੜਾ ਨਾਮ ਹੈ, ਇੱਕ ਰਸ ਉਹਦੇ ਵਿੱਚ ਲਿਵ ਲੱਗ ਜਾਂਦੀ ਹੈ। ਬਹੁਰ ਨਾ ਭਏ ਵਿਖਾਦ, ਮਾਲਕ ਕਹਿੰਦੇ ਫਿਰ ਬਹੁਰ, ਫਿਰ ਉਸ ਨੂੰ ਕੋਈ ਵਿਖਾਦ ਝਗੜੇ ਨਹੀਂ ਪੈਂਦੇ, ਉਸ ਦੇ ਤਾਂ ਕੋਈ ਕਲੇਸ਼ ਨਹੀਂ ਪੈਂਦੇ। ਇਸੇ ਪ੍ਰਕਾਰ ਉਹ ਕਿਸੇ ਵੀ ਪ੍ਰਕਾਰ ਵਿਸ਼ਿਆਂ ਵਿਕਾਰਾਂ ਦੇ ਵਿੱਚ ਗਲਤਾਨ ਨਹੀਂ ਹੁੰਦਾ ਹੈ।
ਸੁਨਕਾਦਕ ਬ੍ਰਹਮਾਦਕ ਗਾਵਤ ਗਾਵਤ ਸੁਖ ਪ੍ਰਹਲਾਦ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਮੁਖ ਪਿਆਰਿਓ ਵਿਕਾਰਾਂ ਤੋਂ ਬਚਣ ਵਾਸਤੇ, ਜਿਹੜੇ ਵਿਕਾਰ ਹਨ ਇਹ ਸੰਸਾਰ ਤੇ ਬਲੀ ਨੇ, ਬੜਾ ਜ਼ਿਆਦਾ ਬਲੀ ਨੇ। ਜੀਵ ਨੂੰ ਗੁਰਮੁਖ ਪਿਆਰਿਓ ਖਿੱਚ ਲੈਂਦੇ ਆਪਣੇ ਵੱਲ, ਤੇ ਜਵੀਵ ਜਿਹੜਾ ਇਹਦੇ ਵਿੱਚ ਹੀ ਲੱਗ ਕਰਕੇ ਆਪਣੇ ਸ਼ੁੱਭ ਗੁਣਾਂ ਨੂੰ ਨਾਸ਼ ਕਰ ਬੈਠਦਾ। ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇਸ ਤੋਂ ਬਚਣ ਵਾਸਤੇ ਜਿਸੇ ਤਰੀਕੇ ਦੇ ਨਾਲ ਸਨਕ, ਸਨੰਦਨ, ਸਨਾਤਨ ਤੇ ਸੰਤ ਕੁਮਾਰ, ਇਹ ਚਾਰ ਜਿਹੜੇ ਨੇ ਇਹ ਬ੍ਰਹਮੇ ਦੇ ਪੁੱਤਰ ਹਨ, ਇਸੇ ਪ੍ਰਕਾਰ ਸਨਕਾਦਿਕ ਇਹ ਚਾਰੇ ਜਿਹੜੇ ਹਨ ਤੇ ਬ੍ਰਹਮਾਦਿਕ ਜਿੰਨੇ ਵੀ ਬ੍ਰਹਮੇ ਹਨ, ਕਿਉਂਕਿ ਇੱਕ ਨਹੀਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕੋਟ ਬ੍ਰਹਮੇ ਜਗ ਸਾਜਨ ਲਾਏ, ਕਰੋੜਾਂ ਬ੍ਰਹਮਿਆਂ ਨੂੰ ਪਰਮੇਸ਼ਰ ਨੇ ਜਗਤ ਦੀ ਸਾਜਨਾ ਵਾਸਤੇ ਲਾਇਆ ਹੋਇਆ ਹੈ। ਇਸੇ ਪ੍ਰਕਾਰ ਗਾਵਤ, ਕਹਿੰਦੇ ਗਾਉਂਦੇ ਨੇ ਪਰਮੇਸ਼ਰ ਦੇ ਗੁਣਾਂ ਨੂੰ ਵਿਸ਼ੇ ਵਿਕਾਰਾਂ ਤੋਂ ਬਚਣ ਵਾਸਤੇ, ਇਹ ਮਾਲਕ ਸਾਡੀ ਰਸ ਕੀ ਕਰ। ਇਸ ਕਰਕੇ ਇਹ ਵੀ ਗੁਰਮੁਖ ਪਿਆਰੇ ਉਸ ਕਾਲ ਪੁਰਖ ਦੇ ਗੁਣਾਂ ਨੂੰ ਗਾਉਂਦੇ ਹਨ। ਗਾਵਤ ਸੁਖ ਪ੍ਰਹਿਲਾਦ, ਤੇ ਗੁਰਮੁਖ ਸੁਖਦੇਵ ਮੁਨੀ ਹੋਇਆ ਜਿਸ ਨੇ ਅਮਰ ਕਥਾ ਸੁਣੀ, ਜਨਕ ਨੂੰ ਆਪਣਾ ਗੁਰੂ ਧਾਰਨ ਕੀਤਾ, ਤੇ ਗੁਰਮੁਖ ਸੁਖਦੇਵ ਮੁਨੀ ਵੀ ਤੇ ਪ੍ਰਹਿਲਾਦ ਆਦਿਕ ਭਗਤਾਂ ਨੇ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਆ ਹੈ।
ਪੀਵਤ ਅਮਿਓ ਮਨੋਹਰ ਹਰ ਰਸ ਜਪ ਨਾਨਕ ਹਰ ਬਿਸਮਾਦ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪੀਵਤ ਅਮਿਓ ਮਨੋਹਰ ਹਰ ਰਸ, ਗੁਰਮੁਖੋ ਜਿਨ੍ਹਾਂ ਨੇ ਪੀਤਾ ਹੈ ਕਿ ਪਰਮੇਸ਼ਰ ਦਾ ਅੰਮ੍ਰਿਤ ਰੂਪੀ ਜਿਹੜਾ ਨਾਮ ਜਿਨ੍ਹਾਂ ਨੇ ਪੀ ਲਿਆ ਹੈ, ਕੀ ਹੈ ਮਨੋਹਰ ਸੁੰਦਰ ਪਰਮੇਸ਼ਰ ਵਾਹਿਗੁਰੂ ਦਾ ਐਸਾ ਜਿਹੜਾ ਨਾਮ ਹੈ। ਗੁਰਮੁਖੋ ਜਿਨ੍ਹਾਂ ਨੇ ਫਿਰ ਜਪ ਵੀ ਲਿਆ ਉਸ ਮਾਲਕ ਵਾਹਿਗੁਰੂ ਦੇ ਨਾਮ ਨੂੰ, ਜਿਨ੍ਹਾਂ ਨੇ ਐਸਾ ਰਸ ਪੀ ਲਿਆ, ਜਪ ਲਿਆ ਪਰਮੇਸ਼ਰ ਦੇ ਨਾਮ ਨੂੰ ਜਿਹੜਾ ਸੁੰਦਰ ਹੈ, ਨਾਨਕ ਹਰ ਬਿਸਮਾਦ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਅਚਰਜ ਸਰੂਪ ਪਰਮੇਸ਼ਰ ਹੈ ਨਾ, ਬਿਸਮਾਦ ਕਹਿੰਦੇ ਅਚਰਜ ਸਰੂਪ, ਗੁਰਮੁਖੋ ਜਿਹੜਾ ਅਚਰਜ ਸਰੂਪ ਪਰਮੇਸ਼ਰ ਵਾਹਿਗੁਰੂ ਹੈ, ਕਹਿੰਦੇ ਉਹਦੇ ਵਿੱਚ ਅਭੇਦ ਹੋ ਗਏ ਹਨ।
ਸਰਗ ਮਹੱਲਾ ਪੰਜਵਾਂ ਕੀਨੇ ਪਾਪ ਕੇ ਬਹੁ ਕੂਟ।
ਹੁਣ ਅਗਲੇ ਸ਼ਬਦ ਦੇ ਵਿੱਚ ਗੁਰਮੁਖੋ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸਾਰਗ ਦੇ ਰਾਗ ਦੇ ਰਾਹੀਂ ਉਪਦੇਸ਼ ਬਖਸ਼ਦੇ ਨੇ, ਇਹ ਮਨੁੱਖ ਕੀਨੇ ਪਾਪ ਕੇ ਬਹੁ ਕੋਟ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਜੀਵ ਤੂੰ ਪਤਾ ਹੀ ਨਹੀਂ ਕਿੰਨੇ ਕੁ ਹੀ ਪਾਪਾਂ ਦੇ ਕਿਲੇ ਬਣਾ ਛੱਡੇ, ਪਾਪਾਂ ਦੇ ਕਿਲੇ। ਗੁਰਮੁਖੋ ਪਤਾ ਨਹੀਂ ਕਿੰਨੇ ਕੁ ਪਾਪਾਂ ਦੇ ਅਸੀਂ ਕਿਲੇ ਬਣਾਏ ਨੇ, ਕਿੰਨੇ ਕੁ ਹੀ ਪਾਪ ਕਰਦੇ ਹਾਂ, ਕਿਨ ਕਿਨ ਮਾਤਰ ਦੇ ਵਿੱਚ ਪਾਪ ਕਰੀ ਤੁਰੀ ਜਾ ਰਹੇ ਹਾਂ। ਸਾਡਾ ਗੁਰਮੁਖੋ ਵੇਖਣਾ ਪਾਪੀ, ਗੁਰਮੁਖ ਪਿਆਰਿਓ ਸਾਡਾ ਸੁਣਨਾ ਪਾਪਾਂ ਵਾਲਾ, ਸਾਡਾ ਬੋਲਣਾ ਪਾਪਾਂ ਵਾਲਾ, ਅਸੀਂ ਇਹੋ ਜਿਹੀ ਹਾਲਤ, ਸਾਡਾ ਤੁਰਨਾ ਤੁਰਦੇ ਹੀ ਅਸੀਂ ਪਾਪਾਂ ਵੱਲ ਨੂੰ ਹਾਂ, ਹੱਥਾਂ ਦੇ ਨਾਲ ਕਰਨਾ ਹੈ ਤੇ ਕਰਦੇ ਵੀ ਪਾਪ ਹਾਂ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਮਨੁੱਖ ਕਿੰਨੇ ਪਾਪ ਕੇ ਬਹੁ ਕੋਟ, ਕਹਿੰਦੇ ਇਸ ਪ੍ਰਕਾਰ ਕਰਨਾ ਤੇ ਕੀ ਸੀ, ਹੱਥਾਂ ਦੇ ਨਾਲ ਗੁਰੂ ਦੀ ਸੇਵਾ, ਤੁਰਨਾ ਸੀ ਸਤਿਗੁਰੂ ਦੀ ਸੰਗਤ ਦੇ ਵਿੱਚ ਜਾਣਾ ਸੀ, ਵੇਖਣਾ ਸੀ ਇਹਨਾਂ ਨੇਤਰਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਨੇ ਸਨ, रसना दिती सी परमेश्वर दा नाम जपन वास्ते। कन मालक ने दिते सन कि तुसू अकाल पुरख परमेश्वर दे नाम नू सरवण करी, पर इन्हां नू गुरमुख प्यारी इधर लगाया ही नहीं, इधर नहीं लगाया। तो सतगुरु पातशाह महाराज जी कहिंदे होर पुठे बने तुर पिया, जिस करके इन्ने पाप के पहकोट, जिस करके गुरमुख करोड़ा ही किले जड़े असी पापां दे उतार दिते हन।
जन सरानी सख्त नाही कतह नाही छूट।
हुण गुरु पातशाह जी कहिंदे दिन रात पाप करदिआं गुरमुख मनुख जिहड़ा थकदा ही नहीं। सतगुरु साहब जी कहिंदे फिर किहो जी गुरमुख इस नूं सजा प्राप्त हुंदी है। पाप करदिआं दिन रात नहीं थकदा, दिन रात ते मनुख जीव जिहड़ा पाप करी तुरी जा रिहा, करी तुरी जा रिहा। इस करे कतह ना ही छोट। गुरु साहब जी कहिंदे गुरमुखो कितें भी इस नूं छुटकारा नहीं मिलेगा जिहड़ा पाप करदा। की प्राप्त करदे? सतगुरु साहब जी कहिंदे पापी पाप कमावदे करदे हाए हाए। जिहड़े पाप कमाउंदे ने गुरमुखो ओह परलोक दे विच विरलाप करदे आ, हाहाकार मचदी है उहनां दे उत्ते। इस करके उहनां नूं भयानक सजा दित्तियां जांदियां हन। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਜੀਵ ਤੂੰ ਤਾਂ ਦਿਨ ਰਾਤ ਹੀ ਕਰੀ ਜਾ ਰਿਹਾ, ਇੱਕ ਖਿਨ ਮਾਤਰ ਵੀ ਟਿਕਦਾ ਨਹੀਂ, ਰੁਕਦਾ ਨਹੀਂ। ਤੇ ਕਹਿੰਦੇ ਕਤ ਹੈ ਨਾ ਹੀ ਛੋਟ, ਕਹਿੰਦੇ ਤੇਰੀ ਹਾਲਤ ਇਹੋ ਜਿਹੀ ਹੋ ਜਾਵੇਗੀ ਕਿਤੇ ਵੀ ਤੈਨੂੰ ਛੁਟਕਾਰਾ ਨਹੀਂ ਮਿਲਣਾ ਹੈ।
ਮਹਾਂਵਜਰ ਬਿਖ ਵਿਆਦੀ ਸਿਰ ਉਠਾਈ ਪੂਟ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਵੱਜਰ ਪਾਪ ਗੁਰਮੁਖ ਪਿਆਰਿਓ ਜਿਸ ਤਰੀਕੇ ਦੇ ਨਾਲ ਵੱਜਰ ਪਾਪ ਕੀ ਨੇ? ਹੁੱਕਾ, ਹਜਾਮਤ, ਹਲਾਲੋ, ਹਰਾਮ ਤੇ ਸ਼ਰਾਬ, ਕਹਿੰਦੇ ਇਹਨਾਂ ਦੇ ਵਿੱਚ ਗਲਤਾਨ ਹੋਇਆ ਬੈਠਾ ਹੈ ਮਨੁੱਖ, ਤੇ ਬੱਜਰ ਪਾਪ ਨੇ। ਹੁੱਕਾ, ਹਜਾਮਤ, ਹੁੱਕਾ ਗੁਰਮੁਖ ਪਿਆਰਿਓ ਤਮਾਕੂ ਦੇ ਵਿੱਚ ਲੱਗਾ ਹੋਇਆ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਗੁਰਮੁਖ ਪਿਆਰਿਓ, ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈ। ਕਹਿੰਦੇ ਜਿਹਨਾਂ ਨੇ ਪਾਨ ਖਾ ਲਿਆ, ਸੁਪਾਰੀਆਂ ਖਾ ਲਈਆਂ, ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਿਆ ਨਹੀਂ, ਤੇ ਫੜ ਕਰਕੇ ਮੂੰਹ ਦੇ ਉੱਤੇ ਸਿਗਰਟਾਂ ਲਾ ਲਈਆਂ, ਬੀੜੀਆਂ ਪੀ ਲਈਆਂ, ਕਹਿੰਦੇ ਪਰਮੇਸ਼ਰ ਚੇਤੇ ਹੀ ਨਹੀਂ, ਗੁਰਮੁਖੋ ਜਮ ਪਕੜ ਚਲਾਈਆਂ, ਕਹਿੰਦੇ ਜਮ ਨੇ ਫੜ ਕਰਕੇ ਉਹਨਾਂ ਨੂੰ ਲੈ ਗਏ। ਐਸੇ ਜਿਹੜੇ ਤੰਬਾਕੂ ਆਦਿਕ ਪੀਣ ਵਾਲੇ ਹਨ, ਗੁਰੂ ਸਾਹਿਬ ਜੀ ਤੇ ਸਾਨੂੰ ਉਪਦੇਸ਼ ਦਿੰਦੇ ਆ, ਸੁਣ ਗੁਰ ਸਿੱਖੀ ਰਹਿਤ ਕੋ ਤਜਾ ਤੰਬਾਕੂ ਸੰਗ, ਮਰਨੀ ਮਰੈ ਤੋ ਅਤ ਭਲਾ ਜਗਤ ਜੂਠ ਨਹਿ ਅੰਗ। ਕਹਿੰਦੇ ਮਰਨੀ ਭਾਵੇਂ ਮਰ ਜਾਵੇ, ਜਗਤ ਦੀ ਜੂਠ ਜਿਹੜੀ ਹੈ ਤੰਬਾਕੂ ਹੈ, ਕਹਿੰਦੇ ਇਹਨੂੰ ਗ੍ਰਹਿਣ ਨਾ ਕਰ। ਇਹਨੂੰ ਭਾਵ ਰਤਾ ਜਿੰਨਾ ਵੀ ਆਪਣੇ ਲਾਗੇ ਨਾ ਲਿਆਵੀਂ। ਇਸ ਕਰਕੇ ਹਜਾਮਤ ਗੁਰਮੁਖ ਪਿਆਰਿਆ ਸਾਬਤ ਸੂਰਤ ਰਹਿ। ਸਤਿਗੁਰੂ ਸਾਹਿਬ ਜੀ ਕਹਿੰਦੇ ਬਾਣੀ ਬਾਣਾ ਪੰਖ ਪਛਾਣੋ, ਸਿੱਖ ਗੁਰੂ ਕਾ ਪੰਛੀ ਜਾਣੋ। ਬਾਣੀ ਤੇ ਬਾਣਾ ਕਹਿੰਦੇ ਤੇਰੇ ਦੋ ਖੰਭ ਨੇ, ਇਹਨਾਂ ਦੋਵਾਂ ਖੰਭਾਂ ਦੀ ਪਹਿਚਾਣ ਕਰ, ਇਹਨਾਂ ਦੇ ਨਾਲ ਉੱਡ ਕਰਕੇ ਤੂੰ ਪਰਲੋਕ ਦੇ ਵਿੱਚ ਸੱਚਖੰਡ ਦੇ ਵਿੱਚ ਸਤਿਗੁਰੂ ਦੇ ਚਰਨਾਂ ਦੇ ਪਾਸ ਜਾ ਕਰਕੇ ਬਰਾਜੇਗਾ। ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਆ, ਇਸ ਕਰਕੇ ਕਹਿੰਦੇ ਇਹੋ ਜਿਹਾ ਗੁਰੂ ਦਾ ਪੱਖੀ ਬਣ ਜਾ। ਤੇ ਹਲਾਲ, ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜੇ ਰਤ ਲੱਗਾ ਕੱਪੜਾ ਹੈ, ਜਾਮਾ ਹੋਏ ਪਲੀਤ, ਜੋ ਰਤ ਪੀਵ ਹੈ ਮਾਨਸਾ, ਤਿੰਨ ਕਿਉਂ ਨਿਰਮਲ ਚੀਜ਼। ਕਹਿੰਦੇ ਚੋਲੇ ਨੂੰ ਦਾਗ ਲੱਗ ਜਾਵੇ ਨਾ ਖੂਨ ਦਾ, ਤੇ ਗੁਰਮੁਖੋ ਉਹ ਜਿਹੜਾ ਚੋਲਾ ਪਾਉਣ ਦੇ ਲਾਇਕ ਨਹੀਂ, ਉਹ ਕੱਪੜੇ ਪਾਉਣ ਦੇ ਲਾਇਕ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਜੀਵਾਂ ਦਾ ਖੂਨ ਨਿਚੋੜ ਚੋੜ ਕਰਕੇ ਪੀ ਜਾ ਰਿਹਾ, ਤੇਰਾ ਮਨ ਕਿੱਦਾਂ ਨਿਰਮਲ ਹੋ ਜਾਵੇਗਾ, ਕਿੱਦਾਂ ਪਵਿੱਤਰ ਹੋ ਜਾਵੇਗਾ। ਇਸ ਕਰਕੇ ਇਹ ਵੀ ਛੱਡ ਦੇ। ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਸਾਨੂੰ ਗੁਰਮੁਖ ਉਪਦੇਸ਼ ਦਿੰਦੇ ਹੈ, ਆਰਾਮ ਦੇਖ ਪਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣਾ, ਏਕਾ ਨਾਰੀ ਜੱਤੀ ਹੋਏ ਪਰ ਨਾਰੀ ਦੀ ਭੈਣ ਵਖਾਣ। ਇਸ ਉਪਦੇਸ਼ ਨੂੰ ਗ੍ਰਹਿਣ ਕਰ ਆਪਣੇ ਹਿਰਦੇ ਦੇ, ਇਸ ਉਪਦੇਸ਼ ਦੇ ਉੱਤੇ ਚੱਲ। ਤੇ ਸ਼ਰਾਬ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤਾ ਮਤ ਵੀਸਰੈ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ। ਜਿਸ ਨੂੰ ਪੀਣ ਦੇ ਨਾਲ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਧੱਕੇ ਪ੍ਰਾਪਤ ਹੁੰਦੇ ਹੈ, ਧੱਕੇ ਮਿਲਦੇ ਆ, ਸੁੱਖ ਨਹੀਂ ਮਿਲਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖਾ ਇਹ ਬੱਜਰ ਪਾਪ ਹਨ, ਜਿਹੜੇ ਵੱਡੇ ਮਹਾਂ ਬੱਜਰ ਬਿਖ ਵਿਆਦੀ। ਕਹਿੰਦੇ ਇਸ ਤਰ੍ਹਾਂ ਜਿਹੜੇ ਮਹਾਂ ਵੱਡੇ ਪਾਪ ਹਨ, ਬਿਖ ਵਿਆਦੀ, ਕਹਿੰਦੇ ਵਿਸ਼ਿਆਂ ਰੂਪੀ ਵਿਆਦੀ, ਵਿਆਦ ਕਹਿੰਦੇ ਗੁਰਮੁਖ ਪਿਆਰੇ ਰੋਗ ਨੂੰ, ਇਸੇ ਪ੍ਰਕਾਰ ਕਹਿੰਦੇ ਤੈਨੂੰ ਰੋਗ ਲੱਗੇ ਹੋਏ ਹੈ, ਸਿਰ ਉਠਾਈ ਪੋਟ। ਤੇ ਗੁਰੂ ਸਾਹਿਬ ਜੀ ਕਹਿੰਦੇ ਇਸ ਕਰਕੇ ਨਿੰਦਿਆ ਕਰਕੇ, ਇਹੋ ਜਿਹੇ ਬੱਜਰ ਪਾਪ ਕਰਕੇ ਆਪਣੇ ਸਿਰ ਦੇ ਉੱਤੇ ਤੂੰ ਵੱਡੀ ਇੱਕ ਪੰਡ ਚੁੱਕ ਲਈ ਹੈ।
ਉਗਰ ਗਈਆਂ ਖਿਨੈ ਪੀਤਰ ਜਮੈ ਗ੍ਰਾਸੀ ਝੂਟ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ, ਮਾਲਕ ਕੇ ਉਪਦੇਸ਼ ਦੇ ਕਰਕੇ ਸਮਝਾਉਂਦੇ ਹਨ। ਕਹਿੰਦੇ ਉਗਰ ਗਈਆਂ ਖਿਨੈ ਪੀਤਰ, ਕਹਿੰਦੇ ਅੱਖਾਂ ਖੁੱਲ ਗਈਆਂ। ਕਦੋਂ ਖੁੱਲੀਆਂ? ਇੱਕ ਖਿਣ ਦੇ ਵਿੱਚ ਹੀ। ਗੁਰਮੁਖੀ ਅੱਖਾਂ ਜਿਹੜੀਆਂ ਨਾ, ਇੱਕ ਖਿਣ ਦੇ ਵਿੱਚ ਹੀ ਖੁੱਲ ਗਈਆਂ। ਖੁੱਲੀਆਂ ਕਦੋਂ? ਜੀਵ ਦੀਆਂ ਅੱਖਾਂ। ਗੁਰਮੁਖ ਪਿਆਰਿਓ, ਜੇ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦੇ, ਜਮੈ ਗ੍ਰਾਸੀ ਝੋਟ, ਕਹਿੰਦੇ ਜਦੋਂ ਝੋਟ, ਕਹਿੰਦੇ ਜੁੰਡਿਆਂ ਤੋਂ ਫੜ ਲਿਆ ਨਾ ਤੈਨੂੰ ਆਣ ਕਰਕੇ ਜਮਾਂ ਨੇ, ਕਹਿੰਦੇ ਉਦੋਂ ਤੇਰੀਆਂ ਫਿਰ ਅੱਖਾਂ ਖੁੱਲੀਆਂ। ਜਦੋਂ ਤੈਨੂੰ ਕੇਸਾਂ ਤੋਂ ਫੜਿਆ ਆਣ ਕਰਕੇ, ਜਦੋਂ ਫੜਿਆ ਆਣ ਕਰਕੇ ਜਮਾਂ ਨੇ, ਉਸ ਵੇਲੇ ਉਗਰ ਗਈਆਂ ਕਿਨਹਿ ਪੀਤਰ। ਗੁਰਮੁਖ ਇਸ ਜੀਵ ਦੀਆਂ ਫਿਰ ਅੱਖਾਂ ਉਦੋਂ ਖੁੱਲੀਆਂ ਕਿ ਮੈਂ ਤੇ ਬਹੁਤ ਮਾੜੇ ਕਰਮ ਕੀਤੇ ਆ। ਮੈਨੂੰ ਤੇ ਪਰਮੇਸ਼ਰ ਨੇ ਇੱਕ ਬੜਾ ਵੱਡਾ ਧਨ ਦਿੱਤਾ ਸੀਗਾ, ਮੈਨੂੰ ਤੇ ਸਵਾਸਾਂ ਰੂਪੀ ਪੂੰਜੀ ਬਖਸ਼ੀ ਸੀ ਮਾਲਕ ਨੇ, ਪਰ ਉਹ ਮੈਂ ਸਵਾਸਾਂ ਰੂਪੀ ਪੂੰਜੀ ਗਵਾ ਆਇਆ। ਉਹ ਤੇ ਮੈਂ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਕਰ ਦਿੱਤੀ। ਉਹ ਤੇ ਬੱਜਰ ਪਾਪ ਕਮਾਉਂਦਿਆਂ ਹੀ ਮੈਂ ਸਾਰੀ ਜਿਹੜੀ ਸਵਾਸਾਂ ਰੂਪੀ ਜਿਹੜੀ ਪੂੰਜੀ ਉੱਥੇ ਲਗਾ ਦਿੱਤੀ ਹੈ। ਗੁਰਮੁਖ ਉਦੋਂ ਅੱਖਾਂ ਖੁੱਲਦੀਆਂ ਜਦੋਂ ਫਿਰ ਜੁੰਡਿਆਂ ਤੋਂ ਆਣ ਕਰਕੇ ਜੰਮ ਫੜਦੇ ਹਨ।
ਹੁਣ
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਐਸੇ ਮਨੁੱਖ ਜੂਨਾਂ ਕਿਹੜੀਆਂ ਪ੍ਰਾਪਤ ਕਰਦੇ ਨੇ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਇਹੋ ਜਿਹੇ ਮਨੁੱਖ ਹਨ ਨਾ ਜਿਹੜੇ ਵਿਸ਼ੇ ਵਿਕਾਰ ਕਮਾਉਂਦੇ ਨੇ। ਗੁਰਮੁਖ ਪਿਆਰਿਓ, ਜਿਹੜੇ ਇਹੋ ਜਿਹੇ ਮਨੁੱਖ ਹਨ ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਹੀ ਨਹੀਂ, ਮਾਲਕ ਦੇ ਨਾਮ ਨੂੰ ਜਪਿਆ ਹੀ ਨਹੀਂ, ਕਹਿੰਦੇ ਬਿਰਤੀ ਕਿੱਥੇ ਲਗਾ ਛੱਡੀ ਹਰ ਸਮੇਂ? ਜਿਨ੍ਹਾਂ ਜੀਵਾਂ ਨੇ ਬਿਰਤੀ ਲਗਾ ਛੱਡੀ ਹੈ, ਹਰ ਸਮੇਂ ਮਾਇਆ ਦੇ ਵਿੱਚ, ਧੀਆਂ ਪੁੱਤਰਾਂ ਦੇ ਵਿੱਚ, ਪਾਪ ਕਮਾਉਣ ਦੇ ਵਿੱਚ, ਘਰਾਂ ਦੇ ਵਿੱਚ, ਕਹਿੰਦੇ ਬਿਰਤੀ ਲਗਾ ਦਿੱਤੀ। ਕਹਿੰਦੇ ਫਿਰ ਉਹਨਾਂ ਜੂਨਾਂ ਪ੍ਰਾਪਤ ਕੀਤੀਆਂ, ਜਿਸ ਤਰੀਕੇ ਦੇ ਨਾਲ ਕੋਈ ਪਸ਼ੂ ਬਣ ਗਿਆ, ਕੋਈ ਪ੍ਰੇਤ ਬਣ ਗਿਆ, ਕੋਈ ਊਠ ਬਣ ਗਿਆ, ਕੋਈ ਗਧਾ ਬਣ ਗਿਆ। ਕਹਿੰਦੇ ਇਹੋ ਜਿਹੀਆਂ ਜੂਨਾਂ ਮਿਲਦੀਆਂ ਹਨ। ਜਿਵੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਗੁਰਬਾਣੀ ਦੇ ਵਿੱਚ ਉਪਦੇਸ਼ ਦਿੰਦੇ, ਮਾਲਕ ਕਹਿੰਦੇ ਜਿੱਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਜਿੱਥੇ ਮਨ ਦੇ ਵਿੱਚ ਵਾਸਨਾ ਜਿਹੜੀ ਲੱਗ ਜਾਵੇ ਅੰਤ ਦੇ ਵੇਲੇ, ਹੁਣ ਅੰਤ ਦੇ ਵੇਲੇ ਵਾਸਨਾ ਜਿੱਥੇ ਵੀ ਮਨ ਦੀ ਲੱਗ ਗਈ, ਗੁਰਮੁਖ ਉਹੀ ਜੂਨ ਪ੍ਰਾਪਤ ਕਰੇਗਾ। ਜੇ ਪਰਮੇਸ਼ਰ ਦਾ ਨਾਮ ਜਪਿਆ ਹੋਵੇਗਾ, ਮਾਲਕ ਦੀ ਬੰਦਗੀ ਕੀਤੀ ਹੋਵੇਗੀ, ਤੇ ਅੰਤ ਦੇ ਸਮੇਂ ਮੂੰਹ ਦੇ ਵਿੱਚੋਂ ਵਾਹਿਗੁਰੂ ਨਿਕਲੇਗਾ ਨਾ। ਜੇ ਮਾਲਕ ਦੀ ਬੰਦਗੀ ਨਹੀਂ ਕੀਤੀ, ਨਾਮ ਨੂੰ ਜਪਿਆ ਹੀ ਨਹੀਂ, ਤੇ ਅੰਤ ਦੇ ਵੇਲੇ ਕਿਹੜੇ ਵੇਲੇ ਵਾਹਿਗੁਰੂ ਨਿਕਲੇਗਾ? ਸਤਿਗੁਰੂ ਸਾਹਿਬ ਜੀ ਕਹਿੰਦੇ ਨਹੀਂ ਉਹ ਨਿਕਲਣਾ। ਫਿਰ ਤੇ ਕੀ ਨਿਕਲਦਾ ਹੈ? ਅੰਤ ਦੇ ਵੇਲੇ ਜਿਹੋ ਜਿਹੀ ਵਾਸ਼ਨਾ ਲੱਗੀ ਹੁੰਦੀ ਹੈ, ਸਤਿਗੁਰੂ ਸਾਹਿਬ ਜੀ ਕਹਿੰਦੇ ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਣ ਵੱਲ ਵੱਲ ਅਵਤਰੈ। ਕਹਿੰਦੇ ਅੰਤ ਦੇ ਵੇਲੇ ਫਿਰ ਜਿਨ੍ਹਾਂ ਨੇ ਮਾਇਆ ਦੇ ਵਿੱਚ ਹੀ ਬਿਰਤੀ ਲਗਾਈ ਹੈ, ਮਾਇਆ ਦੇ ਵਿੱਚ ਧੰਦਿਆਂ ਦੇ ਵਿੱਚ ਬਿਰਤੀ ਲਗਾਈ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਐਸੇ ਮਨੁੱਖ ਫਿਰ ਮਾਇਆ ਨੂੰ ਚੇਤੇ, ਧਨ ਨੂੰ ਚੇਤੇ ਕਰਦੇ ਕਰਦੇ ਪ੍ਰਾਣ ਛੱਡ ਦਿੰਦੇ ਨੇ। ਜਦੋਂ ਧਨ ਨੂੰ ਚੇਤੇ ਕਰਦਿਆਂ ਕਰਦਿਆਂ ਪ੍ਰਾਣ ਛੱਡ ਦਿੱਤੇ, ਕਹਿੰਦੇ ਫਿਰ ਉਸ ਮਨੁੱਖ ਨੂੰ ਸੱਪ ਦੀ ਜੂਣ ਮਿਲ ਜਾਂਦੀ, ਫਿਰ ਉਹ ਸੱਪ ਦੀ ਜੂਣ ਦੇ ਵਿੱਚ ਜਾ ਕਰਕੇ ਪੈਂਦਾ ਹੈ। ਹਰੀ ਬਾਈ ਗੋਬਿੰਦ ਨਾਮ ਮਤ ਬੀਸਰੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਕਿਉਂ ਵਿਸਾਰਦਾ? ਜੇ ਵਿਸਾਰ ਦਿੱਤਾ ਤੇ ਫਿਰ ਇਹ ਜੂਨਾਂ ਪ੍ਰਾਪਤ ਕਰੇਗਾ ਕਿਹੜੀਆਂ? ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਵੇਸਵਾ ਜੋਨ ਵੱਲ ਵੱਲ ਅਵਤਰੈ। ਮਾਲਕ ਕਹਿੰਦੇ ਅੰਤ ਦੇ ਸਮੇਂ ਜੇ ਤੂੰ ਹੁਣ ਆਪਣੀ ਇਸਤਰੀ ਨੂੰ ਚੇਤੇ ਕਰੀ ਜਾ ਰਿਹਾ, ਜੇ ਮੋਹ ਲੱਗਾ ਆਪਣੀ ਇਸਤਰੀ ਦੇ ਵਿੱਚ, ਕਹਿੰਦੇ ਫਿਰ ਸਮਝ ਲਈ ਕਿ ਫਿਰ ਤੈਨੂੰ ਵੇਸ਼ਵਾ ਦੀ ਜੂਨ ਪ੍ਰਾਪਤ ਹੋਵੇਗੀ। ਇਹੋ ਜਿਹੀਆਂ ਜੂਨਾਂ ਮਿਲਦੀਆਂ ਹਨ। ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੁਕਰ ਜੋਨ ਵੱਲ ਵੱਲ ਅਵਤਰੈ। ਗੁਰੂ ਸਾਹਿਬ ਜੀ ਕਹਿੰਦੇ ਚੇਤੇ ਕਰੀ ਜਾ ਰਿਹਾ, ਧੀਆਂ ਪੁੱਤਰਾਂ ਨੂੰ ਮੋਹ ਲਗਾਇਆ, ਸਾਰੀ ਜ਼ਿੰਦਗੀ ਨੰਘਾ ਦਿੱਤੀ ਇਹਨਾਂ ਨੂੰ ਖਿਡਾਉਂਦਿਆਂ, ਇਹਨਾਂ ਨੂੰ ਪਾਲਦਿਆਂ, ਕਹਿੰਦੇ ਸਾਰੀ ਜ਼ਿੰਦਗੀ ਇਸ ਤਰ੍ਹਾਂ ਨੰਘਾ ਦਿੱਤੀ। ਘਰ ਵਿੱਚ ਆਇਆ, ਘਰ ਵਿੱਚ ਆਣ ਕਰਕੇ ਪਰਮੇਸ਼ਰ ਦਾ ਨਾਮ ਛੱਡ ਦਿੱਤਾ ਤੇ ਉਸ ਵੇਲੇ ਇਹਨਾਂ ਜਵਾਕਾਂ ਨੂੰ ਖਿਡਾਉਣਾ ਸ਼ੁਰੂ ਕਰ ਦਿੱਤਾ ਇਸੇ ਪ੍ਰਕਾਰ। ਤੇ ਫਿਰ ਜੇ ਬਾਹਰ ਜਾਣਾ ਤੇ ਬਾਹਰ ਜਾ ਕਰਕੇ ਇਸ ਬੱਚਿਆਂ ਦੀ ਪਾਲਣਾ ਵਾਸਤੇ ਕੰਮ ਕਰਦਾ ਸਾਰੀ ਸਾਰੀ ਦਿਹਾੜੀ, ਕਹਿੰਦੇ ਇਸੇ ਤਰੀਕੇ ਦੇ ਨਾਲ ਜ਼ਿੰਦਗੀ ਨੰਘਾ ਦਿੱਤੀ। ਪਰ ਦੋ ਘੜੀਆਂ ਵੀ, ਸਵੇਰ ਸ਼ਾਮ ਦਾ ਸਮਾਂ ਵੀ ਨਹੀਂ ਕੱਢ ਸਕਿਆ ਕਿ ਸਵੇਰੇ ਉੱਠ ਕਰਕੇ ਪਰਮੇਸ਼ਰ ਦਾ ਨਿਤਨੇਮ ਵੀ ਕਰਨਾ, ਮਾਲਕ ਨੂੰ ਯਾਦ ਵੀ ਕਰਨਾ। ਸ਼ਾਮ ਨੂੰ ਆਉਂਦਿਆਂ ਬੱਚਿਆਂ ਦੇ ਵਿੱਚ ਖੇਡਣ ਤੇ ਲੱਗ ਪਿਆ, ਪਰ ਸਤਿਗੁਰਾਂ ਦੀ ਰਹਿਰ ਸਾਹਿਬ ਜੀ ਦੀ ਗੁਰਬਾਣੀ ਭੁੱਲ ਗਿਆ। ਸੌਣ ਲੱਗਿਆ, ਸੌਂ ਤੇ ਗਿਆ ਉਸੇ ਵੇਲੇ ਕਿ ਸਵੇਰੇ ਉੱਠ ਕੇ ਕੰਮ ਤੇ ਜਾਣਾ, ਪਰ ਸਤਿਗੁਰਾਂ ਨੇ ਜਿਹੜਾ ਹੁਕਮ ਕੀਤਾ ਕਿ ਸਿੱਖਾ ਸੌਣ ਲੱਗਿਆ ਕੀਰਤਨ ਸੋਹਲੇ ਦੀ ਗੁਰਬਾਣੀ ਵੀ ਪੜ੍ਹਨੀ, ਉਹ ਵੀ ਭੁੱਲ ਗਿਆ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਇਸ ਪ੍ਰਕਾਰ ਆਪਣੀ ਬਿਰਤੀ ਲਗਾ ਛੱਡੀ ਨਾ ਧੀਆਂ ਪੁੱਤਰਾਂ ਦੇ ਵਿੱਚ, ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਤੁਕ ਰਜੋਣ ਵੱਲ ਵੱਲ ਉਤਰੈ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਅੰਤ ਦੇ ਸਮੇਂ ਮਰਨ ਲੱਗੇ ਉਹਨਾਂ ਹੀ ਬੱਚਿਆਂ ਨੂੰ ਚੇਤੇ ਕਰਦੇ ਆ, ਉਹਨਾਂ ਧੀਆਂ ਪੁੱਤਰਾਂ ਨੂੰ ਚੇਤੇ ਕਰਦੇ ਆ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ, ਗੁਰਸਿੱਖੋ ਫਿਰ ਇਹੋ ਜਿਹੇ ਜੀਵ ਸੂਰ ਦੀ ਜੂਨ ਦੇ ਵਿੱਚ ਪੈਂਦੇ ਹਨ। ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਣ ਵੱਲ ਵੱਲ ਉਤਰੈ। ਕਿਉਂਕਿ ਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਆ ਨਾ, ਪਸ਼ੂ ਪ੍ਰੇਤ, ਉਹ ਪਸ਼ੂ ਬਣਦੇ ਆ, ਉਹ ਪ੍ਰੇਤ ਬਣਦੇ ਆ। ਕਿਹੜੇ ਬਣਦੇ ਨੇ? ਜਿਹੜੇ ਘਰਾਂ ਨੂੰ ਚੇਤੇ ਕਰੀ ਜਾਂਦੇ ਆ, ਘਰ ਬੜਾ ਸੁੰਦਰ ਬਣਾਇਆ ਸੀ, ਕੋਠੀ ਬੜੀ ਵਧੀਆ ਪਾਈ ਆ, ਮੇਰੇ ਕੋਲ ਇੰਨੇ ਘਰ ਸਨ, ਅੱਜ ਛੱਡ ਕਰਕੇ ਚੱਲੇ ਆ, ਪ੍ਰਾਣ ਨਿਕਲਣ ਲੱਗੇ। ਕਹਿੰਦੇ ਜਿਹੜਾ ਇਸ ਤਰ੍ਹਾਂ ਹੀ ਚੇਤੇ ਕਰੀ ਜਾਂਦਾ ਨਾ, ਅੰਤ ਦੇ ਸਮੇਂ ਵੀ ਮਾਲਕ ਦੇ ਦੀ ਬੰਦਗੀ ਕੀਤੀ ਨੇ, ਬਿਰਤੀ ਇਹੀ ਲੱਗੀ ਰਹੀ ਕਿ ਅੱਜ ਇੱਕ ਘਰ ਲੈ ਲਿਆ, ਦੋ ਤਿੰਨ ਹੋਰ ਹੋ ਜਾਣ, ਚਾਰ ਪੰਜ ਹੋਰ ਹੋ ਜਾਣ। ਕਹਿੰਦੇ ਬਿਰਤੀ ਇੱਥੇ ਘਰਾਂ ਦੇ ਵਿੱਚ ਹੀ ਲਗਾ ਛੱਡੀ ਨਾ, ਕਹਿੰਦੇ ਉਹ ਮਨੁੱਖ ਫਿਰ ਪ੍ਰੇਤ ਬਣਦੇ, ਉਹਨਾਂ ਘਰਾਂ ਦੇ ਥੰਭਾਂ ਨੂੰ ਆਣ ਕਰਕੇ ਪ੍ਰੇਤ ਬਣ ਕੇ ਜੱਫੀਆਂ ਪਾ ਕਰਕੇ ਬੈਠੇ ਰਹਿੰਦੇ। ਕਹਿੰਦੇ ਗੁਰਮੁਖ ਪਿਆਰਿਓ ਪਿਆਰਿਓ ਇਹੋ ਜਿਹੀ ਉਹਨਾਂ ਦੀ ਪ੍ਰੀਤੀ ਹੁੰਦੀ ਹੈ। ਪਲਾਰ ਜਿਸ ਤਰ੍ਹਾਂ ਪਲਾਰ ਦੀ ਮੁਖੀ ਗੁਰਮੁਖ ਪਿਆਰਿਓ ਰੁਕੀ ਹੋਇਆ, ਇੱਕ ਜਿਸ ਤਰੀਕੇ ਦੇ ਨਾਲ ਉਹਨੇ ਕੀ ਪ੍ਰਾਪਤ ਕੀਤਾ, ਸਿਰਫ ਕੁਟੀਆ ਦੇ ਵਿੱਚ ਬਿਰਤੀ, ਉਹਦੀ ਕੁਟੀਆ ਦੇ ਵਿੱਚ, ਕੁਟੀਆ ਦੇ ਵਿੱਚ ਬਿਰਤੀ ਰਹਿਣ ਦੇ ਨਾਲ ਕਹਿੰਦੇ ਪ੍ਰੇਤ ਬਣਿਆ। ਤੇ ਉਸ ਵੇਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖ ਪਿਆਰਿਓ ਉਪਦੇਸ਼ ਦੇ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉਹਦਾ ਉਧਾਰ ਕੀਤਾ ਸੀ, ਕਿਉਂਕਿ ਉਹਨੇ ਭਗਤੀ ਕੀਤੀ ਸੀ। ਪਰ ਬਿਰਤੀ ਅੰਤ ਦੇ ਸਮੇਂ ਕੁਟੀਆ ਦੇ ਵਿੱਚ ਰਹਿ ਗਈ, ਪ੍ਰੇਤ ਦੀ ਜੂਣ ਪ੍ਰਾਪਤ ਕਰ ਲਈ, ਤੇ ਉਸ ਸਮੇਂ ਭਗਤੀ ਨੂੰ ਭਾਗ ਲੱਗਾ। ਪਰ ਮਾਲਕ ਨੇ ਜਾ ਕਰਕੇ ਗੁਰਮੁਖ ਪਿਆਰਿਓ ਉਹਦੇ ਤੇ ਕਿਰਪਾ ਕੀਤੀ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਭਾਈ ਮਰਦਾਨਿਆਂ ਕੀਰਤਨ ਕਰ, ਸ਼ਬਦ ਉਚਾਰੀਏ। ਉਸ ਵੇਲੇ ਸਤਿਗੁਰਾਂ ਨੇ ਸ੍ਰੀ ਰਾਗ ਦੇ ਵਿੱਚ ਸ਼ਬਦ ਉਚਾਰਿਆ, ਉਸ ਵੇਲੇ ਉਸ ਦਾ ਉਧਾਰ ਕੀਤਾ ਗਿਆ। ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਗੁਰਸਿੱਖੋ ਪ੍ਰੇਤ ਦੀ ਜੂਣ ਪ੍ਰਾਪਤ ਕਰਦੇ ਆ, ਪ੍ਰੇਤ ਦੀ ਜੂਣ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ, ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਵਧ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੈ ਬਸੈ। ਮਾਲਕ ਕਹਿੰਦੇ ਜਿਹੜਾ ਅੰਤ ਦੇ ਸਮੇਂ ਨਾਰਾਇਣ ਅਕਾਲ ਪੁਰ ਪਰਮੇਸ਼ਰ ਵਾਹਿਗੁਰੂ ਦੀ ਆਰਾਧਨਾ ਕਰਦਾ ਹੈ ਨਾ, ਗੁਰਸਿੱਖੋ ਭਾਵੇਂ ਉਹ ਜਮਾਂ ਦੀਆਂ ਫਾਹੀਆਂ ਦੇ ਵਿੱਚ ਬੱਝਾ ਹੋਵੇ। ਸਤਿਗੁਰੂ ਮਹਾਰਾਜ ਕਹਿੰਦੇ ਜੇ ਪਰਮੇਸ਼ਰ ਦਾ ਨਾਮ ਮੁੱਖ ਦੇ ਵਿੱਚੋਂ ਨਿਕਲ ਗਿਆ ਤੇ ਕਹਿੰਦੇ ਫੇਰ ਉਹ ਜਮਾਂ ਦੀਆਂ ਫਾਹੀਆਂ ਗੁਰਮੁਖ ਪਿਆਰਿਓ ਨਾਸ ਹੋ ਜਾਂਦੀਆਂ, ਪਰਮੇਸ਼ਰ ਵਾਹਿਗੁਰੂ ਦੇ ਵਿੱਚ ਜਾ ਕਰਕੇ ਵਾਸਾ ਕਰ ਲੈਂਦਾ, ਐਸੀ ਬਖਸ਼ਿਸ਼ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਜਪ, ਤੇ ਜੇ ਨਹੀਂ ਜਪਦਾ, ਮਾਲਕ ਦੀ ਬੰਦਗੀ ਨਹੀਂ ਕਰਦਾ, ਫਿਰ ਤੈਨੂੰ ਪ੍ਰਾਪਤ ਕੀ ਹੈ? ਸਤਿਗੁਰੂ ਸਾਹਿਬ ਕਹਿੰਦੇ ਪਾਸ ਪ੍ਰੇਤ ਉਸਟ ਗਰਤਬ ਅਨਕ ਜੋਨੀ ਲੇਟ। ਮਾਲਕ ਕਹਿੰਦੇ ਪਸ਼ੂ ਬਣੇਗਾ, ਪ੍ਰੇਤ ਬਣੇਗਾ, ਊਠ ਬਣ ਜਾਵੇਗਾ, ਭਾਰ ਢੋਂਦਾ ਰਵੇਗਾ, ਗਧਾ ਬਣ ਕਰਕੇ ਇਸੇ ਪ੍ਰਕਾਰ ਹੀ ਆਵਿਆਂ ਦੇ ਉੱਤੇ ਲੱਗਾ ਰਵੇਗਾ। ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਇਸ ਤਰੀਕੇ ਦੇ ਨਾਲ ਅਨਕ ਜੋਨੀ ਲੇਟ, ਅਨੇਕਾਂ ਜੂਨਾਂ ਦੇ ਵਿੱਚ ਤੈਨੂੰ ਭਰਮਾਇਆ ਜਾਵੇਗਾ, ਅਨੇਕਾਂ ਜੂਨਾਂ ਦੇ ਵਿੱਚ ਤੈਨੂੰ ਲਟਾਇਆ ਜਾਵੇਗਾ।
ਹਜ ਸਾਧ ਸੰਗ ਗੋਬਿੰਦ ਨਾਨਕ ਕਸਨਾ ਲਾਗੈ ਫੇਟ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸ ਕਰਕੇ ਭਜ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ। ਪਰ ਭਜਣਾ ਕਿਵੇਂ ਆ? ਸਾਧ ਸੰਗ, ਸਾਧ ਸੰਗਤ ਦੇ ਵਿੱਚ ਬੈਠ ਕਰਕੇ, ਸਾਧ ਸੰਗਤ ਦੇ ਵਿੱਚ ਬੈਠ ਕਰਕੇ ਉਸ ਮਾਲਕ ਦੇ ਨਾਮ ਨੂੰ ਚਾਰ। ਗੋਬਿੰਦ ਜਿਹੜਾ ਰੱਖਿਆ ਕਰਨ ਵਾਲਾ ਹੈ, ਜਦੋਂ ਇਸ ਤਰ੍ਹਾਂ ਉਸ ਮਾਲਕ ਵਾਹਿਗੁਰੂ ਦੇ ਨਾਮ ਨੂੰ ਉਚਾਰੇਗਾ, ਨਾਨਕ ਕੱਛ ਜਮੈ ਨਾਨਕ ਕੱਛ ਨਾ ਲਾਗੈ ਫੇਟ। ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਨੇ, ਗੁਰੂ ਸਾਹਿਬ ਜੀ ਕਹਿੰਦੇ ਕੱਛ ਨਾ ਲਾਗੈ ਫੇਟ, ਫਿਰ ਉਸ ਨੂੰ ਕੋਈ ਸੱਟ ਨਹੀਂ ਲੱਗਦੀ, ਉਸ ਨੂੰ ਗੁਰਮੁਖ ਪਿਆਰਿਓ ਕੋਈ ਫੇਟ ਇਸੇ ਤਰੀਕੇ ਦੇ ਨਾਲ ਉਹਨੂੰ ਕੋਈ ਦੁੱਖ ਨਹੀਂ ਲੱਗਦਾ, ਜਿਹੜਾ ਸਾਧ ਸੰਗਤ ਦੇ ਵਿੱਚ ਬੈਠ ਕਰਕੇ ਰੱਖਿਅਕ ਗੁਰੂ ਪਰਮੇਸ਼ਰ ਵਾਹਿਗੁਰੂ ਦੀ ਆਰਾਧਨਾ ਕਰਦਾ ਹੈ।
ਸਵਰਗ ਮਹੱਲਾ ਪੰਜਵਾਂ ਅੰਧੇ ਖਾਵੈ ਬਿਸੂ ਕੇ ਗਟਾਕ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਨੁੱਖ ਜੀਵ ਅੰਨਾ ਹੋ ਰਿਹਾ, ਅੰਨਾ ਗੁਰਮੁਖ ਅੰਨਾ ਕਿਵੇਂ ਹੋ ਰਿਹਾ? ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਸ ਤਰੀਕੇ ਦੇ ਨਾਲ ਬਿਸੂ ਕਹਿੰਦੇ ਜ਼ਹਿਰ ਨੂੰ, ਗੁਰਮੁਖ ਵਿਸ਼ੇ ਵਿਕਾਰਾਂ ਰੂਪੀ ਜਿਹੜਾ ਜ਼ਹਿਰ ਹੈ ਨਾ, ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜਾ ਜੀਵ ਹੈ, ਇਹ ਗਟਾਕ ਜਿਸ ਤਰੀਕੇ ਦੇ ਨਾਲ ਗੱਫੇ ਭਰ ਭਰ ਕੇ ਉਸ ਨੂੰ ਖਾਈ ਤੁਰੀ ਜਾ ਰਿਹਾ, ਇਸ ਤਰ੍ਹਾਂ ਇਹ ਜੀਵ ਅੰਨਾ ਹੋ ਰਿਹਾ, ਗੱਫੇ ਹੀ ਛਕੀ ਜਾ ਰਿਹਾ, ਨਾ ਰੱਖੇ ਨੇ ਇਸਨੇ ਜ਼ਹਿਰ ਦੇ। ਗੁਰਮੁਖ ਪਿਆਰਿਓ ਕਿਸੇ ਨੂੰ ਡਲੇ ਕਹਿੰਦਾ, ਕਿਸੇ ਨੂੰ ਕੁਛ ਕਹਿੰਦਾ, ਕਿਸੇ ਨੂੰ ਕੁਛ ਕਹਿੰਦਾ, ਕਹਿੰਦੇ ਜ਼ਹਿਰ ਖਾਈ ਜਾ ਰਿਹਾ, ਜ਼ਹਿਰ ਇਸ ਕਰਕੇ ਅੰਧੇ ਖਾਵੇ। ਕਹਿੰਦੇ ਉਹ ਮਨੁੱਖ ਅੰਨੇ ਨੇ, ਕਿਉਂ ਅੰਨੇ ਨੇ? ਉਹਨਾਂ ਦੇ ਪਾਸ ਗਿਆਨ ਨਹੀਂ, ਵੈਰਾਗ ਵਿਵੇਕ ਰੂਪ ਗੁਰਮੁਖ ਪਿਆਰਿਓ ਨੇਤਰ ਨਹੀਂ ਹਨ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਐਸੇ ਅੰਨੇ ਮਨੁੱਖ ਜਿਹੜੇ ਆ ਗੱਫੇ ਭਰਕਾ ਭਰ ਕੇ ਕਹਿੰਦੇ ਜ਼ਹਿਰ ਦੀ ਨਿਆਈ ਵਿਸ਼ੇ ਵਕਾਰਾਂ ਆਦਿਕਾਂ ਦੇ ਖਾਈ ਤੁਰੀ ਜਾ ਰਹੇ ਹਨ।
ਨੈਣ ਸ਼ਰਵਨ ਸਰੀਰ ਸਭ ਫੁੱਟਿਓ ਸਾਸ ਗਯੋ ਤਤ ਘਾਟ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਖਾਈ ਤੇ ਜਾ ਰਿਹਾ ਵਿਸ਼ੇ ਵਕਾਰਾਂ ਦੀ ਨਿਆਈ, ਇਹ ਜਿੰਨੇ ਵੀ ਸਾਰੇ ਦੁੱਖ ਰੂਪ ਜਿਹੜੇ ਜ਼ਹਿਰਾਂ ਨੂੰ ਪੀ ਤੇ ਜਾ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੈਣ ਸਰਵਨ ਸਰੀਰ ਸਭ ਫੁੱਟਿਓ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਨੇਤਰ ਹਨ, ਵੇਖੋ ਇਹ ਜੀਵ ਦੇ ਵੇਖਣੋ ਰਹਿ ਗਏ, ਹੁਣ ਦਿਸਦਾ ਨਹੀਂ ਇਹਨਾਂ ਨੇਤਰਾਂ ਦੇ ਨਾਲ। ਕੰਨ ਹਨ ਗੁਰਮੁਖੋ, ਕੰਨ ਜਿਹੜੇ ਆ ਹੁਣ ਸੁਣਦੇ ਨਹੀਂ ਹਨ। ਸਰੀਰ ਜਿਹੜਾ ਨਾ ਇਹ ਵੀ ਹੁਣ ਢਿੱਲਾ ਪੈ ਗਿਆ, ਚਮੜੀ ਢੱਲ ਗਈ ਸਰੀਰ ਦੀ, ਕਹਿੰਦੇ ਐਸੀ ਅਜੀਬ ਦੀ ਹਾਲਤ ਹੋ ਗਈ। ਨੈਣੋ ਨੀਰ ਬਹਿ ਤਨ ਖੀਨਾ ਪਏ ਕੇਸ ਦੁਦਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪ੍ਰਾਨੀ ਪ੍ਰਾਨੀ। ਕਹਿੰਦੇ ਹੁਣ ਤੇ ਇੰਨਾ ਬੁੱਢਾ ਹੋ ਗਿਆ ਹੈ, ਉਹ ਨੇਤਰਾਂ ਦੇ ਵਿੱਚੋਂ ਪਾਣੀ ਚੱਲ ਰਿਹਾ, ਇਸ ਕਰਕੇ ਨੇਤਰਾਂ ਚੋਂ ਪਾਣੀ ਚੱਲ ਰਿਹਾ, ਸਰੀਰ ਕਮਜ਼ੋਰ ਹੋ ਗਿਆ ਹੈ। ਇਸੇ ਪ੍ਰਕਾਰ ਹੀ ਕੰਨਾਂ ਤੋਂ ਸੁਣਦਾ ਨਹੀਂ, ਹੁਣ ਰੁੱਧਾ ਕੰਠ ਸ਼ਬਦ ਨਹੀਂ ਉਚਰੈ। ਕਹਿੰਦੇ ਜਿਹੜਾ ਗਲਾ ਹੈ ਇਹਦੇ ਤੇ ਬੋਲਿਆ ਵੀ ਨਹੀਂ ਜਾਂਦਾ। ਇੱਥੇ ਬੋਲਦਾ ਹਾਂ ਨਾ, ਗੱਲਾਂ ਕਰਦਾ ਸਾਂ ਲੋਕਾਂ ਨਾਲ ਬੈਠ ਬੈਠ ਕਰਕੇ, ਹੁਣ ਤੇ ਇਸ ਗਲੇ ਦੇ ਨਾਲ ਇੱਥੋਂ ਤੇ ਆਵਾਜ਼ ਵੀ ਨਹੀਂ ਨਿਕਦੀ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਅਬ ਕਿਆ ਕਰੇ ਪ੍ਰਾਨੀ। ਕਹਿੰਦੇ ਹੁਣ ਮਨੁੱਖ ਦੱਸ ਕੀ ਕਰੇਗਾ, ਹੁਣ ਕੀ ਕਰੇਗਾ? ਕਹਿੰਦੇ ਜੇ ਸਰੀਰ ਦੀ ਸੰਭਾਲ ਕਰਦਾ ਰਿਹਾ ਪਰਮੇਸ਼ੁਰ ਨੂੰ ਭੁਲਾ ਕਰਕੇ, ਪਿਛੇ ਵਿਕਾਰਾਂ ਨੂੰ ਕਮਾਉਂਦਾ ਰਿਹਾ ਪਰਮੇਸ਼ੁਰ ਨੂੰ ਭੁਲਾ ਕਰਕੇ, ਦੱਸ ਹੁਣ ਕੀ ਕਰੇਗਾ? ਇਸ ਕਰਕੇ ਨੈਣ ਸਰਵਨ ਸਰੀਰ ਸਭ ਫੁੱਟਿਓ। ਗੁਰਮੁਖ ਪਿਆਰਿਓ, ਜਿਸ ਤਰੀਕੇ ਦੇ ਨਾਲ ਨੇਤਰ ਵੇਖਣੋ ਰਹਿ ਗਏ, ਕੰਨ ਸੁਣਨੋ ਰਹਿ ਗਏ, ਸਰੀਰ ਕਮਜ਼ੋਰ ਹੋ ਗਿਆ, ਸਾਸ ਗਯੋ ਤਤ ਘਾਟ, ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਹੁਣ ਤੇ ਲੰਮੇ ਲੰਮੇ ਸਾਹ ਵੀ ਲੈਣ ਲੱਗ ਪਏ ਤੇ ਸਵਾਸ ਵੀ ਘਟ ਗਏ ਹਨ।
ਰਹਾਉ ਅਨਾਥ ਰੰਜਾਨ ਉਧਰਲੇ ਭੁੱਖੇ ਮਾਇਆ ਗਈਆਂ ਹਾਟ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸ ਜੀਵ ਨੇ ਵੇਖੋ ਸੰਸਾਰ ਤੇ ਆਉਣ ਕਰਕੇ ਹੋਰ ਕੀਤਾ ਕੀ ਹੈ? ਸੰਸਾਰ ਤੇ ਆਉਣ ਕੇ ਇਹ ਜੀਵ ਨੇ ਸੰਸਾਰ ਤੇ ਆਣ ਕੇ ਕੀ ਕੀਤਾ? ਗੁਰਮੁਖ ਪਿਆਰਿਓ, ਸੰਸਾਰ ਤੇ ਆਇਆ, ਸੰਸਾਰ ਤੇ ਆਇਆ ਮਾਇਆ ਦੀ ਕਮਾਈ ਕਰਦਾ, ਕਿਵੇਂ ਕਰਦਾ ਹੈ? ਸਤਿਗੁਰੂ ਸਾਹਿਬ ਜੀ ਕਹਿੰਦੇ ਅਨਾਥ ਰਿਆਣ, ਜਿਸ ਤਰੀਕੇ ਦੇ ਨਾਲ ਅਨਾਥ ਜਿਹੜੇ ਗਰੀਬ ਤੇ ਕਮਜ਼ੋਰ ਹਨ, ਜਿਹੜੇ ਗਰੀਬ ਤੇ ਕਮਜ਼ੋਰ ਸੀ ਗੁਰਮੁਖੋ, ਉਹਨਾਂ ਨੂੰ ਰਿਆਣ ਦੁੱਖ ਦੇ ਕਰਕੇ, ਉਹਨਾਂ ਨੂੰ ਦੁੱਖ ਦੇ ਕਰਕੇ ਉਧਰਲੇ ਪੋਖੇ, ਕਹਿੰਦੇ ਆਪਣੇ ਪੇਟ ਨੂੰ ਭਰਦਾ, ਗਰੀਬਾਂ ਦੇ ਉੱਤੇ ਜ਼ੁਲਮ ਕਰਦਾ, ਉਹਨਾਂ ਦੇ ਪਾਸੋਂ ਧਨ ਖੁੰਦਾ, ਇਸ ਕਰਕੇ ਉਹਨਾਂ ਦੇ ਗਰੀਬਾਂ ਦੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਗੁਰਮੁਖ ਪਿਆਰੇ ਰੋਜੀ ਖੁੰਦਾ ਹੈ। ਕਹਿੰਦੇ ਇਸ ਤਰੀਕੇ ਦੇ ਨਾਲ ਇੰਨੇ ਦੁੱਖ ਦੇ ਕਰਕੇ ਤੇ ਮਨੁੱਖ ਵੇਖੋ ਗੁਰਮੁਖ ਪਿਆਰਿਓ ਆਪਣੇ ਪੇਟ ਨੂੰ ਭਰਦਾ, ਮਾਇਆ ਇਕੱਠੀ ਕਰਦਾ। ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਮਾਇਆ ਗਈਆ ਹਾਟ, ਜਿਸ ਮਾਇਆ ਨੂੰ ਇਹਨੇ ਲੋਕਾਂ ਨੂੰ ਦੁੱਖ ਦੇ ਕਰਕੇ ਤੂੰ ਇਕੱਠਿਆਂ ਕੀਤਾ, ਸਤਿਗੁਰੂ ਸਾਹਿਬ ਜੀ ਕਹਿੰਦੇ ਹੁਣ ਜਦੋਂ ਸਰੀਰ ਛੱਡਿਆ ਹੀ, ਕਹਿੰਦੇ ਉਹ ਮਾਇਆ ਵੀ ਤੇਰੇ ਤੋਂ ਪਿੱਛੇ ਹਟ ਗਈ ਹੈ।
ਕਲਯੁਗ ਕਰਤ ਕਰਤ ਪਛਤਾਵੈ ਕਬੋ ਨ ਸਾਕਾ ਹੈ ਸ਼ਾਂਟ।
ਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਹਨ, ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖੋ ਇਸ ਨੇ ਕਿਲ ਵੇਖ, ਜਿਸ ਤਰ੍ਹਾਂ ਕਿਲ ਕੀ ਗੁਰਮੁਖ ਪਿਆਰਿਓ, ਜਿਸ ਤਰੀਕੇ ਦੇ ਨਾਲ ਕਿਲ ਕੱਢਿਆ ਹੁੰਦਾ ਨਾ ਪੱਕਾ, ਕਹਿੰਦੇ ਇਸ ਤਰੀਕੇ ਦੇ ਨਾਲ ਵਿਓ ਰੂਪ ਜਿਹੜੇ ਪੱਕੇ ਪਾਪ ਇਹਨੇ ਕਮਾ ਲਏ, ਇਸ ਤਰੀਕੇ ਦੇ ਨਾਲ ਕਿਲ ਵਿਖ ਕਰਤ ਕਰਤ ਪਛਤਾਵੈ। ਹੁਣ ਗੁਰਮੁਖ ਪਿਆਰਿਓ ਪਾਪ ਕਰਦਾ ਹੈ, ਪਾਪ ਕਰੀ ਜਾ ਰਿਹਾ, ਪਤਾ ਮੈਂ ਪਾਪ ਕਰ ਰਿਹਾ, ਪਤਾ ਮਨੁੱਖ ਨੂੰ ਜਦੋਂ ਪਾਪ ਮਨੁੱਖ ਕਰਦਾ ਹੈ ਨਾ, ਗੁਰਮੁਖ ਮਨੁੱਖ ਨੂੰ ਪਤਾ ਹੁੰਦਾ, ਜੀਵ ਨੂੰ ਪਤਾ ਹੁੰਦਾ ਕਿ ਮੈਂ ਪਾਪ ਕੀਤਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿਲ ਵਿਖ ਕਰਤ ਕਰਤ ਪਛਤਾਵੈ, ਪਛਤਾਉਂਦਾ ਵੀ ਹੈ ਕਿ ਮੈਂ ਪਾਪ ਕੀਤਾ, ਕਬੂ ਨਾ ਸੱਕ ਹੈ ਸ਼ਾਂਟ। ਕਹਿੰਦੇ ਪਰ ਆਦਤ ਇਹੋ ਜਿਹੀ ਬਣ ਗਈ, ਮਨ ਦੀ ਹਾਲਤ ਇਹੋ ਜਿਹੀ ਹੋ ਗਈ, ਕਹਿੰਦੇ ਉਸ ਨਾਲ ਪਾਪਾਂ ਨੂੰ ਛੱਡਦਾ ਨਹੀਂ, ਪਤਾ ਹੈ ਕਿ ਮੈਂ ਪਾਪ ਕਰ ਰਿਹਾ, ਪਛਤਾਉਂਦਾ ਵੀ ਹੈ, ਪਰ ਉਹਨਾਂ ਪਾਪਾਂ ਨੂੰ ਇਹ ਮਨੁੱਖ ਛੱਡਦਾ ਨਹੀਂ ਹੈ।
ਨਿੰਦਕ ਜਮਦੂਤੀ ਆਏ ਸੰਘਾਰਿਓ ਦੇਵੈ ਮੂੜ ਉੱਪਰ ਮਟਾਕ,
ਤੇ ਇਹੋ ਜਿਹੇ ਨਿੰਦਕਾਂ ਨੂੰ, ਇਹੋ ਜਿਹੇ ਗੁਰਮੁਖ ਪਿਆਰਿਓ ਜੀਵਾਂ ਨੂੰ ਦੁੱਖ ਦੇਣ ਵਾਲੇ ਜਿਹੜੇ ਮਨੁੱਖ ਹਨ ਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਮਦੂਤਾਂ ਨੇ ਆਣ ਕਰਕੇ ਸੰਘਾਰਿਓ, ਫੜ ਲਿਆ ਇਹੋ ਜਿਹੇ ਜੀਵਾਂ ਨੂੰ, ਫੜ ਲਿਆ ਸਾਣ ਕੇ ਦੇਵੈ ਮੂੰਡ ਉੱਪਰ ਮਟਾਕ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਦਿੰਦੇ ਨੇ ਸਜ਼ਾ, ਕਹਿੰਦੇ ਉਹਨਾਂ ਦੇ ਸਿਰ ਦੇ ਉੱਤੇ ਸੱਟਾਂ ਮਾਰਦੇ ਆਣ ਕਰਕੇ, ਸੱਟਾਂ ਡੰਡੇ ਵੱਜਦੇ ਨੇ ਉਹਨਾਂ ਦੇ ਸਿਰ ਦੇ ਉੱਤੇ। ਗੁਰਮੁਖ ਪਿਆਰਿਓ, ਜਿਹੜੇ ਪਾਪ ਕਰਦੇ ਨੇ, ਜਿਹੜੇ ਨਿੰਦਿਆ ਕਰਦੇ ਨੇ ਸੰਤਾਂ ਮਹਾਂਪੁਰਖਾਂ ਦੀ, ਨਿੰਦਿਆ ਕਰਦੇ ਆ, ਗੁਰੂ ਦੀ ਜਿਹੜੇ ਐਸੇ ਜੀਵ ਹਨ ਨਾ ਗੁਰਮੁਖੋ ਜਮ ਉਹਨਾਂ ਦੇ ਬੇਅੰਤ ਪ੍ਰਕਾਰ ਦੀਆਂ ਸੱਟਾਂ ਮਾਰਦੇ ਆ, ਕੋਠੇ ਲਟਕਾਇਆ ਜਾਂਦਾ ਹੈ ਪ੍ਰਲੋਕ ਦੇ ਵਿੱਚ, ਤੱਤੇ ਕੜਾਹਾਂ ਦੇ ਵਿੱਚ ਪਾਇਆ ਜਾਂਦਾ, ਇਸੇ ਪ੍ਰਕਾਰ ਤੱਤੇ ਕੀਤੇ ਹੋਏ ਜਿਹੜੇ ਥੰਬ ਹਨ ਉਹਨਾਂ ਦੇ ਨਾਲ ਲਾਇਆ ਜਾਂਦਾ ਹੈ। ਇਸ ਤਰ੍ਹਾਂ ਬੇਅੰਤ ਪ੍ਰਕਾਰ ਦੇ ਜਿਹੜੇ ਦੁੱਖ ਹਨ ਗੁਰਮੁਖ ਪਿਆਰਿਓ ਐਸੇ ਜੀਵਾਂ ਨੂੰ ਦਿੱਤੇ ਜਾਂਦੇ ਜਿਹੜੇ ਨਿੰਦਿਆ ਕਰਦੇ ਆ, ਜਮਦੂਤ ਆਣ ਕਰਕੇ ਫੜਦੇ ਆ ਤੇ ਸਿਰ ਦੇ ਉੱਤੇ ਡੰਡੇ ਮਾਰਦੇ ਹਨ।
ਨਾਨਕ ਆਪਣ ਕਟਾਰੀ ਆਪਸ ਕੋ ਲਾਈ, ਮਨ ਆਪਣਾ ਕੀਨੋ ਭਾਟ।
ਹੁਣ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਸ ਤਰ੍ਹਾਂ ਕਟਾਰ ਹੁੰਦੀ ਹੈ ਨਾ ਛੁਰੀ ਗੁਰਮੁਖ ਪਿਆਰਿਓ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸ ਨੇ ਵਿਸ਼ੇ ਵਕਾਰਾਂ ਰੂਪੀ ਜਿਹੜੀ ਕਟਾਰ ਹੈ ਨਾ ਕਹਿੰਦੇ ਆਪਣੇ ਆਪ ਨੇ ਮਾਰਨਾ ਕੀਤੀ ਹੈ। ਕਹਿੰਦੇ ਇਸ ਨੇ ਇਸ ਤਰ੍ਹਾਂ ਮਾਰੀ ਮਨ ਆਪਣਾ ਕੀਨੋ ਫਾਟ, ਕਹਿੰਦੇ ਜਿਹੜਾ ਮਨ ਸੀ ਨਾ ਇਸ ਦਾ ਕਹਿੰਦੇ ਉਸ ਮਨ ਨੂੰ ਇਹਨੇ ਫਾਟ ਜਿਸ ਤਰੀਕੇ ਦੇ ਨਾਲ ਫਾੜੀ ਫਾੜੀ ਕਰ ਛੱਡਿਆ, ਆਪਣਾ ਮਨ ਜਿਹੜਾ ਵਿਹਨ ਛੱਡਿਆ ਵਿਸ਼ੇ ਵਕਾਰਾਂ ਦੀ ਕਟਾਰ ਦੇ ਨਾਲ, ਇਸ ਪ੍ਰਕਾਰ ਦੇ ਨਾਲ ਐਸੀ ਹਾਲਤ ਹੋਈ ਹੈ।
ਸਾਰਗ ਮਹੱਲਾ ਪੰਜਵਾਂ, ਟੂਟੀ ਨਿੰਦਕ ਕੀ ਆਦ ਵਿੱਚ।
ਹੁਣ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਗੁਰਮੁਖੋ ਸਾਰਗ ਰਾਗ ਦੇ ਰਾਹੀਂ ਪਾਵਨ ਉਪਦੇਸ਼ ਬਖਸ਼ਦੇ ਹੈ, ਮਾਲਕ ਸਾਨੂੰ ਸਮਝਾਉਂਦੇ ਹਨ। ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਨਿੰਦਕ ਪੁਰਸ਼ ਹੁੰਦਾ ਹੈ ਨਾ ਗੁਰਮੁਖੋ ਉਹਦੇ ਅੰਦਰ ਜਿਹੜੀ ਪ੍ਰੀਤੀ ਨਹੀਂ ਹੁੰਦੀ, ਇਸ ਕਰਕੇ ਟੁੱਟੀ ਨਿੰਦਕ ਕੀ ਅੱਧ ਬੀਜ, ਕਹਿੰਦੇ ਉਹਦੀ ਅੱਧ ਵਿੱਚੋਂ ਹੀ ਪ੍ਰੀਤੀ ਟੁੱਟ ਜਾਂਦੀ ਜਿਹੜਾ ਨਿੰਦਿਆ ਕਰਨ ਲੱਗ ਪਵੇ, ਇਸ ਕਰਕੇ ਉਹਦੀ ਪੂਰੀ ਨਿਭਦੀ ਨਹੀਂ, ਇਸ ਕਰਕੇ ਟੁੱਟੀ ਨਿੰਦਕ ਕੀ ਅੱਧ ਬੀਜ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਜਿਹੜਾ ਨਿੰਦਕ ਹੈ ਨਾ ਨਿੰਦਕ ਉਹਦੀ ਅੱਧ ਵਿੱਚੋਂ ਹੀ ਉਮਰ ਟੁੱਟ ਜਾਂਦੀ ਹੈ, ਇਸ ਕਰਕੇ ਅੱਧ ਵਿੱਚ ਹੀ ਰਹਿ ਜਾਂਦਾ ਹੈ, ਸੋਚਦਾ ਹੈ ਕਿ ਜੇ ਹੁਣੇ ਤੇ ਭਾਵ ਇੱਕ ਵੀ ਧੌਲਾ ਨਹੀਂ ਆਇਆ ਤੇ ਮੇਰੀ ਭਾਵ ਹੁਣੇ ਹੀ ਮੌਤ ਹੋਣ ਲੱਗੀ ਹੈ, ਮੈਨੂੰ ਆਣ ਕਰਕੇ ਜੰਮ ਫੜ ਕਰਕੇ ਲੈ ਚੱਲੇ ਹਨ। ਗੁਰਮੁਖ ਪਿਆਰਿਓ ਕਿਉਂ ਨਿੰਦਿਆ ਕੀਤੀ, ਭਾਰ ਚੁੱਕ ਲਿਆ ਇਹਨਾਂ ਪਾਪਾਂ ਦਾ, ਆਖਰ ਸਵਾਸ ਤਿਆਗਣੇ ਪੈ ਗਏ, ਇਸ ਕਰਕੇ ਟੁੱਟੀ ਨਿੰਦਕ ਹੀ ਅੱਧ ਵਿੱਚ, ਨਿੰਦਕ ਦੀ ਨਿੰਦਕ ਜਿਹੜਾ ਪੁਰਸ਼ ਹੈ ਉਹਦੀ ਅੱਧ ਵਿੱਚੋਂ ਹੀ ਇਸ ਤਰ੍ਹਾਂ ਟੁੱਟ ਜਾਂਦੀ ਹੈ।
ਜਨ ਕਾ ਰਾਖਾ ਆਪ ਸੁਆਮੀ, ਬੇਮੁਖ ਆਏ ਪਹੁੰਚੀ ਮੀਚ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਜਨ ਜਗਿਆਸੂ ਪਰਮੇਸ਼ਰ ਵਾਹਿਗੁਰੂ ਦਾ ਪਿਆਰਾ ਹੈ ਨਾ ਗੁਰਮੁਖ, ਉਹਦਾ ਰਾਖਾ ਸੁਆਮੀ ਆਪ ਹੈ, ਜਿਹੜੇ ਮਾਲਕ ਦੇ ਪਿਆਰੇ ਨੇ, ਜਿਹੜੇ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਹਨ ਗੁਰਮੁਖ, ਉਹਨਾਂ ਦਾ ਰਾਖਾ ਕੌਣ ਹੈ? ਪਰਮੇਸ਼ਰ ਵਾਹਿਗੁਰੂ। ਪਰ ਬੇਮੁਖ ਆਏ ਪਹੁੰਚੀ ਮੀਚ, ਗੁਰਮੁਖ ਪਿਆਰੇ ਜਿਹੜਾ ਬੇਮੁਖ ਹੈ ਨਾ ਉਹਦੀਆਂ ਅੱਖਾਂ ਮਿਟ ਗਈਆਂ, ਜਿਹੜਾ ਬੇਮੁਖ ਹੈ ਉਸ ਨੂੰ ਮੌਤ ਆ ਗਈ ਹੈ।
ਰਹਾਉ ਉਸਕਾ ਕਹਿਆ ਕੋਈ ਨਾ ਸੁਣਈ, ਕਹੀ ਨਾ ਬੈਸਣ ਪਾਵੈ।
ਤੇ ਜਿਹੜੇ ਪਰਮੇਸ਼ਰ ਤੋਂ ਬੇਮੁਖ ਨੇ, ਜਿਹੜੇ ਗੁਰੂ ਤੋਂ ਬੇਮੁਖ ਹਨ ਗੁਰਮੁਖ ਪਿਆਰੇ, ਜਿਹੜੇ ਨਿੰਦਕ ਨੇ ਜਿਨ੍ਹਾਂ ਕਦੀ ਨਾਮ ਨਹੀਂ ਜਪਿਆ, ਪਰਮੇਸ਼ਰ ਦੀ ਬਾਣੀ ਨਹੀਂ ਪੜ੍ਹੀ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਸਕਾ ਕਹਿਆ ਕੋਈ ਨਾ ਸੁਣੀ, ਕਹਿੰਦੇ ਉਹਦਾ ਕਹਿਆ ਹੋਇਆ ਕੋਈ ਨੀ ਸੁਣਦਾ, ਕਹਿਆ ਹੋਇਆ ਵੀ ਉਹਦੀ ਕਹੀ ਹੋਈ ਗੱਲ ਨੂੰ ਕੋਈ ਸੁਣਦਾ ਹੀ ਨਹੀਂ, ਕਹੀ ਨਾ ਬੈਸਣ ਪਾਵੈ। ਕਹਿੰਦੇ ਫਿਰ ਉਹਨਾਂ ਨੂੰ ਬੈਠਣਾ ਵੀ ਕਿਤੇ ਪ੍ਰਾਪਤ ਨਹੀਂ ਜੇ ਹੁੰਦਾ, ਉਹਨਾਂ ਨੂੰ ਕੋਈ ਬਹਿਣ ਵੀ ਨਹੀਂ ਦਿੰਦਾ ਆਪਣੇ ਲਾਗੇ, ਜਿਹੜੇ ਨਿੰਦਕ ਨੇ ਗੁਰੂ ਦੇ, ਜਿਹੜੇ ਨਿੰਦਕ ਨੇ ਗੁਰੂ ਕੀ ਬਾਣੀ ਦੇ। ਗੁਰਮੁਖ ਪਿਆਰਿਓ ਵੇਖਿਆ ਹੀ ਹੈ ਜਿਹੜੇ ਸਤਿਗੁਰਾਂ ਦੀ ਗੁਰਬਾਣੀ ਦੀ ਨਿੰਦਿਆ ਕਰਦੇ ਹੈ, ਗੁਰੂ ਦੀ ਗੁਰਬਾਣੀ ਦੀ ਜਿਹੜੇ ਨਿੰਦਿਆ ਕਰ ਰਹੇ ਹਨ ਨਾ, ਤੇ ਉਹਨਾਂ ਨੂੰ ਕਿਤੇ ਬੈਠਣ ਲਈ ਜਗ੍ਹਾ ਵੀ ਪ੍ਰਾਪਤ ਨਹੀਂ ਹੁੰਦੀ, ਉਹਨਾਂ ਨੂੰ ਕਿਤੇ ਆਉਣ ਜਾਣ ਵੀ ਨਹੀਂ ਦਿੱਤਾ ਜਾਂਦਾ। ਕਿਉਂ? ਉਹ ਨਿੰਦਕ ਨੇ, ਬੇਮੁੱਖ ਨੇ ਸਤਿਗੁਰੂ ਤੋਂ। ਇਸ ਕਰਕੇ ਉਸਕਾ ਕਹਿਆ ਕੋਈ ਨਾ ਸੁਣੀ, ਇਹੋ ਜਿਹੇ ਨਿੰਦਕਾਂ ਦੀ, ਜਿਹੜੇ ਸਤਿਗੁਰਾਂ ਦੀ ਗੁਰਬਾਣੀ ਨੂੰ ਬਾਣੀ ਨਹੀਂ ਮੰਨਦੇ। ਗੁਰਮੁਖ ਪਿਆਰਿਓ, ਜਿਹੜੇ ਜੀਵ ਜਿਸ ਤਰੀਕੇ ਦੇ ਨਾਲ ਪਾਪ ਕਰਦੇ ਨੇ, ਗੁਰੂ ਕੇ ਇਤਿਹਾਸ ਤੇ ਤਰਕਾਂ ਕਰਦੇ ਹਨ, ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦਾ ਕਿਹਾ ਹੋਇਆ ਕੋਈ ਨੀ ਸੁਣਦਾ, ਤੇ ਉਹਨਾਂ ਨੂੰ ਕੋਈ ਆਪਣੇ ਲਾਗੇ ਬੈਠਣ ਵੀ ਨਹੀਂ ਦਿੰਦਾ ਹੈ।
ਇਹਾਂ ਦੁੱਖ ਆਗੈ ਨਰਕ ਪਹੁੰਚੈ, ਬਹੁ ਜੋਨੀ ਪਰਮਾਵੈ।
ਇਹੋ ਜਿਹੇ ਮਨੁੱਖ ਇੱਥੇ ਇਸ ਲੋਕ ਦੇ ਵਿੱਚ ਵੀ ਗੁਰਮੁਖੋ ਦੁੱਖ ਪ੍ਰਾਪਤ ਕਰਦੇ ਹਨ, ਨਰਕ ਦੇ ਵਿੱਚ ਵੀ ਪਹੁੰਚਦੇ ਤੇ ਦੁੱਖ ਮਿਲਦਾ ਹੈ, ਉਹਨਾਂ ਨੂੰ ਨਰਕ ਪ੍ਰਾਪਤ ਹੁੰਦਾ ਹੈ, ਤੇ ਅਨੇਕਾਂ ਜੋਨੀਆਂ ਦੇ ਵਿੱਚ ਭਰਮਦੇ ਹਨ।
ਪ੍ਰਗਟ ਪਾਇਆ ਖੰਡੇ ਬ੍ਰਹਮੰਡੇ, ਕੀਤਾ ਆਪਣਾ ਪਾਇਆ।
ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦਾ ਜਿਹੜਾ ਕਰਮ ਕੀਤਾ ਹੁੰਦਾ ਨਾ ਮਾੜਾ ਕਰਮ, ਕਹਿੰਦੇ ਉਹ ਪ੍ਰਗਟ ਹੋ ਜਾਂਦਾ ਖੰਡਾਂ ਤੇ ਬ੍ਰਹਮੰਡਾਂ ਦੇ ਵਿੱਚ, ਇਸ ਕਰਕੇ ਆਪਣਾ ਕੀਤਾ ਹੋਇਆ ਪਾਉਂਦੇ ਨੇ, ਉਹਦੀ ਸਜ਼ਾ ਪ੍ਰਾਪਤ ਕਰਦੇ ਹਨ।
ਨਾਨਕ ਸਰਨ ਨਿਰਭਉ ਕਰਤੇ ਕੀ ਆਨੰਦ ਮੰਗਲ ਗੁਣ ਗਾਇਆ।
ਤੇ ਗੁਰਮੁਖੋ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਸਿੱਖੋ ਇਸ ਕਰਕੇ ਜਿਹੜਾ ਸੁੱਖ ਦੇਣ ਵਾਲਾ ਮਾਲਕ ਵਾਹਿਗੁਰੂ ਹੈ ਨਾ, ਨਾਨਕ ਸਰਨ ਨਿਰਭਉ ਕਰਤੇ, ਕਹਿੰਦੇ ਜਿਹੜਾ ਕਰਤਾ ਪੈਦਾ ਕਰਨ ਵਾਲਾ ਪਰਮੇਸ਼ਰ ਹੈ, ਨਿਰਭਉ ਹੈ ਜਿਹੜਾ ਪਰਮੇਸ਼ਰ, ਡਰ ਤੋਂ ਰਹਿਤ ਕਰ ਦੇਣ ਵਾਲਾ, ਕਹਿੰਦੇ ਉਸ ਮਾਲਕ ਦੀ ਸ਼ਰਨ ਵਿੱਚ ਪੈ ਜਾ, ਜਦੋਂ ਸਰ ਉਹਦੀ ਸ਼ਰਨ ਵਿੱਚ ਪੈ ਜਾਵੇਗਾ। ਅਨੰਦ ਮੰਗਲ ਗੁਣ ਗਾਇਆ, ਕਹਿੰਦੇ ਆਨੰਦ ਦੇ ਸਹਿਤ, ਖੁਸ਼ੀਆਂ ਦੇ ਸਹਿਤ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰ, ਤੇ ਆਨੰਦ ਪ੍ਰਾਪਤ ਹੋ ਜਾਵੇਗਾ, ਖੁਸ਼ੀਆਂ ਪ੍ਰਾਪਤ ਹੋ ਜਾਣਗੀਆਂ ਜਦੋਂ ਉਹਦੀ ਸ਼ਰਨ ਵਿੱਚ ਆਵੇਗਾ। ਪਾਵਨ ਉਪਦੇਸ਼ ਸਾਨੂੰ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਸਾਰਗ ਰਾਗ ਦੇ ਰਾਹੀਂ ਗੁਰਸਿੱਖ ਤੋਂ ਬਖਸ਼ਿਆ। ਦਾਸ ਪਾਸੋਂ ਸਤਿਗੁਰਾਂ ਦੀ ਗੁਰਬਾਣੀ ਦੀ ਵਿਚਾਰ ਕਰਦਿਆਂ ਕਥਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਦਿਓ ਸੱਜਣ ਆਸਿਸੜੀਆਂ ਜੋ ਹੈ ਸਾਹਿਬ ਸਿਓ ਮੇਲ ਲੇਖਾ, ਕਤਹ ਨਾ ਛੁੱਟੀਐ ਕਿਨ ਕਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਪ੍ਰਗਟ ਪਾਇਆ ਖੰਡੇ ਬ੍ਰਹਮੰਡੇ, ਕੀਤਾ ਆਪਣਾ ਪਾਇਆ, ਨਾਨਕ ਸਾਰਨ ਨਿਰਭਉ ਕਰਤੇ ਕੀ, ਅਨੰਦ ਮੰਗਲ ਗੁਣ ਗਾਇਆ।
ਵਾਹਿਗੁਰੂ ਜੀ ਕਾ ਖਾਲਸਾ।